ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਨਾਥ ਅਨਾਥ ਨਾ ਮੋਸਰ ਤੋਸੋ ਨਾ ਦਾਨੀ ਨਮੋ ਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੋਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨਾ ਪਤਤ ਪਾਵਨ ਨਾ ਤੋਸਰ ਮੋਸੋ ਨਾ ਪਤਤ ਪਾਵਨ ਨਾ ਤੋਸਰ ਮੋਸੋ ਭਿਖਾਰੀ ਨਾ ਤੋਸੋ ਉਪਕਾਰੀ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਾਤਰ ਓਟ ਤੁਹਾਰੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਅਪਾਵ ਹੋ ਡੁੱਬਦੇ ਪੱਥਰ ਤਾਰੇ ਜੀਅੜਾਗਨ ਬਰਾਬਰ ਤਪੈ ਪੀਤਰ ਵਗੈ ਖਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੁਖ ਹੋਵੈ ਦਿਨ ਰਾਤੀ ਸੁਖ ਹੋਵੈ ਦਿਨ ਰਾਤੀ ਸੁਖ ਹੋਵੇ ਦਿਨ ਰਾਤੀ ਸੁਖ ਹੋਵੇ ਦਿਨ ਰਾਤੀ ਨਾਨਕ ਹੁਕਮ ਪਸਾਰਾ ਨਾਨਕ ਹੁਕਮ ਪਸਾਰਾ ਸਾਗਰ ਨੀਰ ਭਰਿਆ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਮਹਿਰਾ ਦਿਆ ਸਾਈਆਂ ਮਿਹਰ ਕਰੀ ਮਹਿਰਾ ਦਿਆ ਸਾਈਆਂ ਮਿਹਰ ਕਰੀ
ਮਹਿਰਾ ਦਿਆ ਸਾਈਆਂ ਮਿਹਰ ਕਰੀ ਮਹਿਰਾ ਦਿਆ ਸਾਈਆਂ ਮਿਹਰ ਕਰੀ
ਅਸੀਂ ਤੇਰੀ ਮਿਹਰ ਨਾਲ ਧਰਨਾ ਅਸੀਂ ਤੇਰੀ ਮਿਹਰ ਨਾਲ ਕਰਨਾ ਮਿਹਰਾ ਦੇ ਪਾਈਆ ਮਿਹਰਾ ਦੇ ਪਾਈਆ ਮਿਹਰ ਕਰੇ ਤੇਰੀ ਮਿਹਰ ਨਾਲ ਕਰਨਾ ਅਸੀਂ ਤੇਰੀ ਮਿਹਰ ਨਾਲ ਕਰਨਾ ਮੇਰਾ ਪਿਆ ਸਾਈਆ ਮੇਰਾ ਪਿਆ ਸਾਈਆ ਰੱਬ ਜੀਉ ਕਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਦੂਰੋਂ ਨੇੜੋਂ ਚੱਲ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਪੁੱਜੇ ਹਾਂ। ਆਓ ਸਭ ਤੋਂ ਪਹਿਲਾਂ ਪਟਨੇ ਦੇ ਮਾਹੀ ਨੀਲੇ ਦੇ ਸ਼ਾਹ ਅਸਵਾਗ ਸਤਿਗੁਰੂ ਤੇਗ ਬਹਾਦਰ ਜੀ ਦੇ ਲਖ ਤੇ ਜਿਗਰ ਮਾਤਾ ਗੁਜਰੀ ਜੀ ਦੇ ਨੂਰ ਨਜ਼ਰ ਨਾਸਦੋ ਮਨਸੂਰ ਦੀ ਮਨਜੂਰ ਪੰਥ ਦੇ ਬਾਨੀ ਸਰਬੰਸ ਦਾਨੀ ਆਜ਼ਾਦੀ ਦੇ ਸੱਚੇ ਸੁੱਚੇ ਆਸ਼ਿਕ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ, ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ, ਕੋਈ ਰਸਨ ਵਾਂਝੀ ਨਾ ਰਵੇ, ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਬੇਅੰਤ ਸੰਗਤਾਂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਹਨ, ਭਾਵੇਂ ਕਿ ਪ੍ਰਬੰਧਕਾਂ ਨੇ ਬੜੀ ਕੋਸ਼ਿਸ਼ ਕੀਤੀ ਹੈ, ਸਟੇਜ ਤੋਂ ਬਾਰ ਬਾਰ ਅਨਾਊਂਸ ਹੋ ਰਿਹਾ ਸੀ ਕਿ ਸਾਰੀ ਸੰਗਤ ਮੱਥਾ ਟੇਕ ਲਵੇ, ਕੋਈ ਰਹਿ ਨਾ ਜਾਵੇ, ਇਸੇ ਕਰਕੇ ਰਸਤਾ ਬਹੁਤ ਖੁੱਲ੍ਹਾ ਰੱਖਿਆ ਸੀ ਕਿ ਸਾਰੇ ਮੱਥਾ ਟੇਕ ਲੈਣ, ਪਰ ਫਿਰ ਵੀ ਕੁਛ ਕੁ ਸੰਗਤ ਰਸਤੇ ਵਿੱਚ ਬੈਠ ਗਈ, ਕੁਝ ਪ੍ਰੇਮੀ ਰਹਿ ਗਏ ਨੇ ਮੱਥਾ ਟੇਕਣ ਵੰਨੀਓ। ਪਰ ਹੁਣ ਜਿਹੜਾ ਰਸਤਾ ਮੱਲਿਆ ਗਿਆ ਹੈ ਇਹ ਖਾਲੀ ਨਹੀਂ ਹੋ ਸਕੇਗਾ, ਉੱਥੋਂ ਹੀ ਜਿੱਥੇ ਕਿਤੇ ਬੈਠੇ ਹੋ ਮੱਥਾ ਟੇਕ ਕੇ ਨਮਸਕਾਰ ਉੱਥੇ ਹੀ ਕਰਨੀ ਹੈ, ਹੁਣ ਅੱਗੇ ਨਹੀਂ ਆਇਆ ਜਾ ਸਕਦਾ, ਮਜਬੂਰੀ ਹੈ। ਭਾਵੇਂ ਪ੍ਰਬੰਧਕ ਜਿੰਨੇ ਸੇਵਾਦਾਰ ਜਿੰਨੇ ਮਰਜ਼ੀ ਲਾ ਦਿਓ, ਸੰਗਤ ਦੇ ਅੱਗੇ ਸਾਰੇ ਹੀ ਥੋੜੇ ਪੈ ਜਾਂਦੇ ਨੇ, ਇਕੱਠ ਸੰਗਤ ਦਾ ਬਹੁਤ ਜ਼ਿਆਦਾ ਹੈ। ਸੋ ਆਓ ਜਿੱਥੇ ਤਨ ਕਰਕੇ ਇਕੱਠੇ ਹੋਏ ਹਾਂ, ਮਨ ਕਰਕੇ ਵੀ ਇਕੱਠੇ ਹੋਣ ਦਾ ਯਤਨ ਕਰੀਏ। ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਇਸ ਇਲਾਕੇ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ, ਭਾਵੇਂ ਜਲੰਧਰ ਸ਼ਹਿਰ ਵਿੱਚ ਸਮਾਗਮ ਹੋਏ ਨੇ, ਹੋਰ ਵੀ ਨੇੜੇ ਨੇੜੇ, ਪਰ ਇਸ ਇਲਾਕੇ ਇਸ ਪਾਸੇ ਇਹ ਪਹਿਲਾ ਸਮਾਗਮ ਹੈ, ਔਰ ਹਜ਼ਾਰਾਂ ਨੇ ਲੱਖਾਂ ਸੰਗਤਾਂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ। ਜਿੱਥੇ ਤਨ ਕਰਕੇ ਇਕੱਠੇ ਹੋਏ ਆ, ਮਨ ਵੀ ਇਕੱਠਾ ਹੋਵੇ, ਸਾਡੇ ਮਨ ਵੀ ਇਕੱਠੇ ਹੋ ਜਾਣ, ਤਨ ਝੁਕਾਇਆ ਜਿੱਥੇ ਉੱਥੇ ਸਾਡਾ ਮਨ ਵੀ ਝੁਕੇ, ਕੰਨਾਂ ਨਾਲ ਸੁਣਨੇ ਆ ਕਦੇ ਮਨ ਵੀ ਸੁਣੇ, ਜੀਭ ਨਾਲ ਬੋਲਨੇ ਆ ਕਦੇ ਮਨ ਵੀ ਬੋਲੇ। ਸੋ ਥੋੜਾ ਸਮਾਂ ਇਕਾਗਰਤਾ ਬਣਾ ਕੇ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬੈਠਣਾ ਹੈ, ਸਮਾਂ ਕਿਸੇ ਦੇ ਲਿਹਾਜ਼ ਨਹੀਂ ਕਰਦਾ, ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੇ, ਸਮਾਂ ਆਪਣੀ ਰਫਤਾਰ ਤੇਜ਼ ਰਫਤਾਰ ਤੁਰਿਆ ਜਾ ਰਿਹਾ, ਸਮੇਂ ਨੂੰ ਲੰਘਾਉਣਾ ਨਹੀਂ, ਟਾਈਮ ਪਾਸ ਨਹੀਂ ਕਰਨਾ, ਸਮੇਂ ਨੂੰ ਸਫਲ ਬਣਾਉਣਾ ਹੈ, ਤੇ ਉਹ ਕਿਵੇਂ ਬਣ ਸਕਦਾ ਹੈ, ਔਧ ਘੱਟ ਹੈ ਦਿਨ ਸਰੈਣ ਆਵੇ, ਦਿਨ ਔਰ ਰਾਤ ਉਮਰ ਘੱਟ ਰਹੀ ਹੈ, ਮਨ ਗੁਰਮਿਲ ਕਾਜ ਸਵਾਰੇ, ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਕਾਜ ਸਵਾਰ ਨਾ ਕਰੀਏ, ਉਹ ਕਾਜ ਕੀ ਹੈ, ਅਵਰ ਕਾਜ ਤੇਰੇ ਕੀਤਾ ਨਾਕਾਮ, ਹੁਣ ਅਸਲੀ ਕਾਜ ਮਹਾਰਾਜ ਦੱਸਦੇ ਨੇ, ਮਿਲ ਸਾਧ ਸੰਗਤ ਭਜ ਕੇਵਲ, ਇਹ ਸਾਡਾ ਅਸਲੀ ਕਾਜ ਹੈ, ਪਰ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਲ ਲਾਇਆ, ਨਾ ਕੋਈ ਜਪ ਹੈ ਨਾ ਤਪ ਹੈ ਨਾ ਕੋਈ ਸੰਜਮ ਹੈ ਨਾ ਕੋਈ ਸੇਵਾ ਹੈ ਨਾ ਕੋਈ ਬੰਦਗੀ ਨਾ ਕੰਨ ਨਾ ਕੁਛ ਵੀ ਨਹੀਂ, ਬਾਹਰ ਭਾਵੇਂ ਬਹੁਤ ਕੁਝ ਹੈ, ਦੁਨਿਆਵੀ ਧਨ ਮਾਇਆ ਪਦਾਰਥ ਗੱਡੀਆਂ ਕੋਠੀਆਂ ਬੜਾ ਕੁਝ ਆ, ਪਰ ਜਦੋਂ ਅੰਦਰ ਝਾਤੀ ਮਾਰੀਏ ਤੇ ਅੰਦਰੋਂ ਤੇ ਖਾਲੀ ਆ, ਜਿਵੇਂ ਧਾਰਨਾ ਪੜੀ ਜਾ ਰਹੀ ਸੀ, ਜਿਨ੍ਹਾਂ ਕੋਲ ਹੈ ਖਜ਼ਾਨਾ ਹਰੀ ਨਾਮ ਦਾ, ਕਹਿੰਦੇ ਵੱਡੇ ਭਾਗ ਸਾਧੂਆਂ ਦੇ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸਹੀ ਇਹ ਆਏ, ਸਫਲ ਤਿੰਨਾ ਕੇ ਕਾਮਾ, ਮੇਰੇ ਰਾਮ ਹਰ ਜਨ ਕੇ ਹਉ ਬਲ ਜਾਈ, ਕੇਸਾਂ ਕਾ ਕਰ ਚਬਰ ਢਲਾਵਾ, ਚਰਨ ਧੂੜ ਮੁਖ ਲਾਈ, ਜਨਮ ਮਰਨ ਦੁਹ ਹੂ ਮੈਂ ਨਾਹੀ, ਜਨ ਪਾਰਿਓ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਲਾਏ। ਧਿਆਨ ਦੇਣਾ, ਵੱਡੇ ਭਾਗ ਉਹਨਾਂ ਦੇ ਨੇ ਜਿਨ੍ਹਾਂ ਕੋਲ ਨਾਮ ਰੂਪੀ ਖਜ਼ਾਨਾ ਹੈ, ਨਾਮ ਦਾ ਧਨ ਜਿਨ੍ਹਾਂ ਦੇ ਕੋਲ ਆ, ਨਹੀਂ ਤੇ ਜੇ ਸਾਨੂੰ ਕੋਈ ਪੁੱਛੇ ਵੱਡੇ ਭਾਗਾਂ ਵਾਲਾ ਕੌਣ ਹੈ, ਤੇ ਅਸੀਂ ਕਹਿੰਦੇ ਉਹੀ ਹੈ ਜਿਹਦੇ ਕੋਲ ਸਭ ਤੋਂ ਵੱਧ ਪੈਸਾ, ਉਹ ਵੇਖੋ ਬਈ ਕਿੱਡੇ ਇਹਦੇ ਭਾਗ ਚੰਗੇ ਨੇ, ਗੱਡੀ ਕਿੱਡੀ ਵੱਡੀ ਇਹਦੇ ਕੋਲ, ਉਹ ਵੇਖੋ ਕਿੱਡੇ ਭਾਗ ਚੰਗੇ ਨੇ, ਇਹਦੀ ਕੋਠੀ ਕਿੱਡੀ ਵੱਡੀ ਆ, ਕਿੱਡੇ ਇਹਦੇ ਭਾਗ ਚੰਗੇ ਨੇ, ਇਹਦੇ ਕੋਲ ਕਿੰਨੀ ਜ਼ਮੀਨ ਆ, ਕਿੱਡੇ ਭਾਗਾਂ ਵਾਲਾ ਇਹਦਾ ਸਾਰਾ ਪਰਿਵਾਰ ਬਾਹਰਲੇ ਦੇਸ਼ਾਂ ਵਿੱਚ ਰਹਿ ਰਿਹਾ, ਇਹਦੇ ਕੋਲ ਕਿੰਨੀ ਮਾਇਆ ਹੈ। ਪਰ ਸਤਸੰਗ ਜੀ, ਗੱਡੀਆਂ ਕੋਠੀਆਂ ਦੇ ਨਾਲ ਤਨ ਨੂੰ ਸੁੱਖ ਤੇ ਹੋ ਸਕਦਾ, ਮਨ ਨੂੰ ਨਹੀਂ। ਪੈਸੇ ਦੇ ਨਾਲ ਤਨ ਨੂੰ ਸੁੱਖ ਮਿਲ ਸਕਦਾ, ਮਨ ਨੂੰ ਨਹੀਂ। ਹੁਣ ਸਤਿਗੁਰਾਂ ਨੂੰ ਪੁੱਛੋ ਵੀ ਵੱਡੇ ਭਾਗਾਂ ਵਾਲਾ ਕੌਣ ਆ? ਸਾਡੇ ਦੁਨੀਆਂ ਦੇ ਲੋਕਾਂ ਦੇ ਫੈਸਲੇ ਨੇ ਵੀ ਉਹੀ ਹੈ ਜੀ ਵੱਡੇ ਭਾਗਾਂ ਵਾਲਾ, ਜਿਹਦੇ ਕੋਲ ਬਹੁਤਾ ਪੈਸਾ ਬਹੁਤਾ ਧਨ ਪਦਾਰਥ ਹੈ। ਪਰ ਸਤਸੰਗ ਜੀ, ਜੇ ਮਹਾਰਾਜ ਨੂੰ ਪੁੱਛੀਏ, ਸਾਡੇ ਦੁਨੀਆਂ ਝੂਠੀ, ਜਿਉਣਾ ਝੂਠ, ਸਾਡੇ ਫੈਸਲੇ ਵੀ ਝੂਠੇ। ਮਹਾਰਾਜ ਦਾ ਜੋ ਹੁਕਮ ਹੈ, ਜੋ ਸਤਿਗੁਰੂ ਕਹਿ ਰਹੇ ਨੇ ਉਹ ਸੱਚ ਹੈ। ਉਹ ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਹੁਣ ਵੀ ਸੱਚ ਹੈ, ਤੇ ਨਾਨਕ ਹੋਸੀ ਭੀ ਸੱਚ, ਗਾਹ ਤੋਂ ਵੀ ਸੱਚ ਹੋਣਾ। ਤੇ ਸਤਸੰਗ ਧਿਆਨ ਦੇਣਾ, ਹੁਣ ਸਤਿਗੁਰੂ ਕੀ ਕਹਿੰਦੇ ਨੇ? ਵੱਡੇ ਭਾਗ ਉਹਨਾਂ ਦੇ ਨੇ ਜਿਹਨਾਂ ਕੋਲ ਨਾਮ ਦਾ ਖਜ਼ਾਨਾ ਹੈ। ਭਾਗ ਥੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਜਿਹਨਾਂ ਕੋਲ ਨਾਮ ਦਾ ਧਨ ਹੈ ਬਈ, ਅਸਲੀ ਭਾਗਾਂ ਵਾਲੇ ਤੇ ਉਹ ਨੇ। ਹੁਣ ਸਾਧ ਸੰਗਤ ਅਸੀਂ ਕਹਿੰਦੇ ਹਾਂ ਵੀ ਠੀਕ ਹੈ ਜੀ, ਫਿਰ ਸਾਧੂਆਂ ਦੇ ਭਾਗ ਵੱਡੇ ਤੇ ਅਸੀਂ ਐਵੇਂ ਹੀ ਰਹਿ ਗਏ। ਸਾਧੂ ਕੌਣ ਨੇ ਵੀ ਜਿਹਨਾਂ ਨੇ ਚੋਲੇ ਪਾਏ ਨੇ, ਜਾਂ ਜਿਹਨਾਂ ਨੇ ਇਹ ਗੋਲ ਦਸਤਾਰਾਂ ਬੰਨੀਆਂ ਨੇ, ਜਾਂ ਜਿਹੜੇ ਡੇਰਿਆਂ ਚ ਰਹਿੰਦੇ ਨੇ, ਜਿਹੜੇ ਗੁਰਦੁਆਰਿਆਂ ਚ ਰਹਿੰਦੇ ਨੇ, ਜਿਹੜੇ ਸਾਜ ਵਜਾਉਂਦੇ ਨੇ, ਜਿਹੜੇ ਕੀਰਤਨ ਕਰਦੇ ਨੇ, ਜਿਹੜੇ ਪਾਠ ਕਰਦੇ ਨੇ, ਇਹ ਹੁਣ ਇਹ ਸਾਧੂ ਨੇ। ਤੇ ਮਹਾਰਾਜ ਕਹਿੰਦੇ ਨੇ ਵੱਡੇ ਭਾਗ ਨੇ ਉਹਨਾਂ ਦੇ, ਬਾਕੀ ਐਵੇਂ ਹੀ ਨੇ ਸਾਰੇ। ਪਰ ਨਹੀਂ, ਸਤਸੰਗਤ ਵੱਡੇ ਭਾਗ ਸਾਧੂਆਂ ਦੇ, ਜਿਹਨਾਂ ਨੇ ਸਾਧਨਾ ਕੀਤੀ ਹੈ, ਜਿਹੜੇ ਸਾਧਨਾ ਕਰ ਰਹੇ ਨੇ। ਔਰ ਬਹੁਤ ਵਾਰ ਸਟੇਜ ਤੋਂ ਇਹ ਅਰਜ ਕਰੀ ਦੀ ਆ, ਮਨ ਵਿੱਚੋਂ ਇਹ ਭੁਲੇਖਾ ਸਦਾ ਵਾਸਤੇ ਕੱਢ ਦਿਓ ਕਿ ਕੋਈ ਚੋਲਾ ਪਾ ਕੇ ਸਾਧੂ ਬਣਦਾ, ਕੋਈ ਦਸਤਾਰ ਗੋਲ ਬੰਨ ਲਈ ਤੇ ਸਾਧੂ ਬਣਦਾ, ਜਾਂ ਜਿਹਦੇ ਨਾਲ ਦਸ ਵੀ ਹੁੰਦੇ ਆ ਉਹ ਸਾਧੂ ਬਣਦਾ। ਸਾਧੂ ਕਮਾਈ ਦਾ ਨਾਂ ਹੈ, ਸਾਧਨਾ ਦਾ ਨਾਮ ਹੈ, ਜਿਹਨੇ ਘਾਲਣਾ ਘਾਲੀ ਉਹ ਸਾਧੂ ਆ। ਕਈ ਘਰ ਵਿੱਚ ਰਹਿੰਦੇ ਹੋਏ ਵੀ ਸਾਧੂ ਨੇ, ਕਈ ਬੱਚਿਆਂ 'ਚ ਰਹਿੰਦੇ ਹੋਏ ਵੀ ਸਾਧੂ ਨੇ, ਕਈ ਅਮੈਰੀਕਾ ਕੈਨੇਡਾ ਵਿੱਚ ਰਹਿੰਦੇ ਦਿਨ ਰਾਤ ਕੰਮ ਕਾਰ ਕਰਦੇ ਵੀ ਸਾਧੂ ਨੇ, ਖਿਮਾ ਕਰਨਾ। ਕਈ ਮੇਰੇ ਵਰਗੇ ਘਰ ਬਾਰ ਛੱਡ ਕੇ ਡੇਰਿਆਂ 'ਚ ਰਹਿ ਕੇ ਵੀ ਸਾਧੂ ਨਹੀਂ ਬਣ ਸਕਦੇ। ਸਾਧੂ ਤੇ ਸਾਧਨਾ ਦਾ ਨਾਮ ਹੈ। ਸਾਧੂ ਚੋਲੇ ਵਿੱਚ ਵੀ ਹੋ ਸਕਦਾ ਤੇ ਚੋਲੇ ਤੋਂ ਬਿਨਾਂ ਵੀ ਹੋ ਸਕਦਾ, ਪੈਂਟ ਸ਼ਰਟ 'ਚ ਵੀ ਹੋ ਸਕਦਾ। ਇਹ ਤੇ ਇੱਕ ਬਸ ਪਤਾ ਲੱਗ ਜਾਂਦਾ, ਜਿਵੇਂ ਮਿਲਟਰੀ ਵਾਲਿਆਂ ਦੀ ਵਰਦੀ ਆ, ਪੁਲਿਸ ਵਾਲਿਆਂ ਦੀ ਵਰਦੀ ਆ, ਟ੍ਰੈਫਿਕ ਵਾਲਿਆਂ ਦੀ ਵਰਦੀ ਆ, ਇਹ ਤੇ ਇੱਕ ਵਰਦੀ ਆ। ਇੱਕ ਛੇਤੀ ਲੋਕ ਗੱਲ ਸੁਣ ਲੈਂਦੇ ਨੇ, ਜੇ ਹੁਣ ਚੋਲਾ ਪਾਇਆ ਤੇ ਗੱਲ ਕਿਸੇ ਨੂੰ ਕਹੋਗੇ ਤੇ ਕੋਈ ਸੁਣ ਲੈਂਦਾ, ਨਹੀਂ ਤੇ ਓਦਾਂ ਸੁਣਦਾ ਹੀ ਨਹੀਂ। ਉਹ ਕਹਿਣਗੇ ਵੀ ਤੂੰ ਵੀ ਤੇ ਸਾਡੇ ਵਰਗਾ ਹੀ ਆ। ਇਹ ਸਿਰਫ ਇੱਕ ਬਾਣਾ ਹੀ ਆ ਜਿਹਦੇ ਨਾਲ ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆ, ਕਿਰਪਾ ਕੀਤੀ ਆ। ਬਾਣਾ ਵੀ ਵੱਡੀ ਗੱਲ ਆ, ਪਰ ਅਸਲੀ ਬਾਣਾ ਜਿਹੜਾ ਉਹ ਪੰਜ ਕਕਾਰ ਨੇ, ਪੰਜ ਕਕਾਰ ਬਾਣਾ ਹੈ। ਹੁਣ ਕਈ ਲੋਕਾਂ ਦੇ ਕੋਲ ਬਾਣਾ ਤੇ ਹੈ, ਅੰਦਰ ਬਾਣੀ ਨਹੀਂ। ਔਰ ਕਈਆਂ ਕੋਲ ਬਾਣੀ ਹੈ, ਬਾਣਾ ਨਹੀਂ। ਮੈਂ ਵੇਖਣਾ ਬੜੇ ਲੋਕ ਮਿਲਦੇ ਨੇ ਜਿਹੜੇ ਕਹਿਣਗੇ ਬਾਬਾ ਜੀ ਅਸੀਂ ਸ਼ਰਾਬ ਨਹੀਂ ਪੀਂਦੇ, ਅਸੀਂ ਮਾਸ ਨਹੀਂ ਖਾਂਦੇ, ਅਸੀਂ ਕੋਈ ਮਾੜਾ ਕਰਮ ਨਹੀਂ ਕਰਦੇ, ਅਸੀਂ ਗੁਰਦੁਆਰੇ ਵੀ ਰੋਜ਼ ਜਾਂਦੇ ਹਾਂ ਤੇ ਨਿਤਨੇਮ ਵੀ ਰੋਜ਼ ਕਰਦੇ ਹਾਂ, ਪੰਜ ਬਾਣੀਆਂ ਰੋਜ਼ ਕਰੀ ਦੀਆਂ, ਜਾਂ ਜਪਜੀਤ ਸਾਹਿਬ ਰੋਜ਼ ਪੜ੍ਹਦੇ ਹਾਂ, ਗੁਰਦੁਆਰੇ ਰੋਜ਼ ਜਾਈਦਾ, ਬਸ ਜੀ ਇਕੱਲਾ ਅੰਮ੍ਰਿਤ ਹੀ ਨਹੀਂ ਛਕਿਆ, ਬਾਕੀ ਹੈ ਛਕੇ ਵਰਗਾ ਹੀ। ਕਈ ਕਹਿੰਦੇ ਹੈ ਛਕੇ ਵਰਗਾ ਹੀ ਆ, ਖਾਈ ਪੀਵੀ ਦਾ ਕੁਛ ਨਹੀਂ, ਨਿਤਨੇਮ ਕਰੀ ਦਾ, ਗੁਰਦੁਆਰੇ ਵੀ ਜਾਈਦਾ ਤੇ ਨਿਤਨੇਮ ਚ ਕਦੇ ਨਾਗਾ ਨੀ ਪੈਣ ਦਿੱਤਾ, ਬਸ ਇਕੱਲਾ ਜੀ ਅੰਮ੍ਰਿਤ ਨਹੀਂ ਛਕਿਆ। ਇੰਨੀ ਕੁ ਹੈ ਵੀ ਅੰਮ੍ਰਿਤ ਨਹੀਂ ਛਕਿਆ, ਬਾਕੀ ਠੀਕ ਹੈ। ਤੇ ਕਈ ਉਹ ਵੀ ਆ ਜਿਹਨਾਂ ਨੂੰ ਅੰਮ੍ਰਿਤ ਛਕੇ ਨੂੰ 20 ਸਾਲ ਹੋ ਗਿਆ, ਜਪਜੀਤ ਸਾਹਿਬ ਕਦੇ ਇੱਕ ਵਾਰੀ ਵੀ ਨੀ ਪੜ੍ਹਿਆ, ਭਾਵੇਂ ਪੜ੍ਹ ਲੈਂਦਾ, ਉਹ ਵੀ ਹੈਗੀ। ਅੰਮ੍ਰਿਤ ਛਕੇ ਨੂੰ 10 ਸਾਲ ਹੋ ਗਏ ਆ ਤੇ ਕਦੇ 5 ਮਿੰਟ ਵੀ ਚੌਂਕੜਾ ਮਾਰ ਕੇ ਉਹਦੇ ਪਿਆਰ ਵਿੱਚ ਜੁੜਿਆ ਨਹੀਂ ਕਦੇ, ਉਹ ਵੀ। ਅੰਮ੍ਰਿਤ ਛਕੇ ਨੂੰ 15 ਸਾਲ ਹੋ ਗਏ ਗੁਰਦੁਆਰੇ, ਉਹਨੇ ਸੰਗਰਾਂਦ ਤੇ ਹੀ ਜਾਣਾ। ਹੁਣ ਸਮਝਿਓ ਵੀ ਬਾਣਾ ਹੈਗਾ, ਬਾਣੀ ਹੈ ਨੀ। ਕਈਆਂ ਕੋਲ ਨਿਤਨੇਮ ਹੈਗਾ, ਬਾਣੀ ਹੈਗੀ ਹੈ, ਪਰ ਬਾਣਾ ਹੈ ਨੀ। ਪਰ ਸਤਿਗੁਰੂ ਕਹਿੰਦੇ ਨੇ ਦੋਵੇਂ ਹੀ ਅਧੂਰੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪੂਰਾ ਤਾਂ ਹੈ ਜੇ ਦੋਵੇਂ ਹੋਣ, ਬਾਣੀ ਵੀ ਹੋਵੇ ਬਾਣਾ ਵੀ ਹੋਵੇ। ਧਿਆਨ ਦੇਣਾ, ਜਿਨ੍ਹਾਂ ਕੋਲ ਤੇ ਆ ਬਾਣੀ ਨਿਤਨੇਮ ਤੇ ਹੈ, ਨਿਤਨੇਮ ਤੇ ਹੈ ਜਿਨ੍ਹਾਂ ਕੋਲ,
ਪਰ ਸਤਸੰਗਤ ਅੰਮ੍ਰਿਤ ਨਹੀਂ ਛਕਿਆ ਬਾਣਾ ਹੈ ਨਹੀਂ ਉਹਨਾਂ ਦਾ ਹਾਲ ਤੇ ਏਦਾਂ ਵੀ ਬੱਚਾ ਜੰਮਿਆ ਤੇ ਹੈ ਸਾਹ ਤੇ ਚੱਲਦੇ ਨੇ ਪਰ ਅਪਾਹਜ ਹੈ ਹੱਥ ਪੈਰ ਕੰਮ ਨਹੀਂ ਕਰਦੇ ਜੰਮਿਆ ਤੇ ਹੈ ਅਪਾਹਜ ਜੰਮਿਆ ਬਾਣਾ ਤੇ ਹੈ ਬਾਣੀ ਤੇ ਹੈ ਵਾਹਿਗੁਰੂ ਬਾਣੀ ਤੇ ਹੈ ਨਿਤਨੇਮ ਤੇ ਕਰਦਾ ਪਰ ਬਾਣਾ ਕੋਲ ਹੈ ਨਹੀਂ ਬੱਚਾ ਜੰਮਿਆ ਤੇ ਹੈ ਸਾਹ ਤੇ ਚੱਲਦੇ ਨੇ ਪਰ ਅਪਾਹਜ ਇੱਕ ਬੜੇ ਬੱਚੇ ਆ ਜਿਹੜਾ 20 ਸਾਲਾਂ ਦਾ ਬੱਚਾ ਤੁਰ ਫਿਰ ਨਹੀਂ ਸਕਦਾ ਨਾ ਗਰਦਨ ਖਲੋਂਦੀ ਆ ਨਾ ਤੁਰਿਆ ਜਾਂਦਾ ਨਾ ਸੁਣਦਾ ਬਸ ਜਿਉਂਦਾ ਹੈ ਖਾ ਲੈਂਦਾ ਸਾਹ ਚੱਲ ਰਹੇ ਨੇ ਤੇ ਬੜੇ ਬੱਚੇ ਇੱਦਾਂ ਦੇ ਘਰਾਂ ਦੇ ਵਿੱਚ ਪਏ ਨੇ ਮਾਤਾ ਪਿਤਾ ਸਾਂਭਦੇ ਨੇ ਬੜੇ ਬੱਚੇ ਅਪਾਹਜ ਨਾ ਲੱਤਾਂ ਕੰਮ ਕਰਦੀਆਂ ਨਾ ਹੱਥ ਕੰਮ ਕਰਦੇ ਨਾ ਗਰਦਨ ਕੰਮ ਕਰਦੀ ਬਸ ਸਾਹ ਚੱਲ ਰਿਹਾ ਬਈ ਜਿਹੜੇ ਤੇ ਕੱਲਾ ਨਿਤਨੇਮ ਕਰਦੇ ਨੇ ਕਹਿੰਦੇ ਨੇ ਅਸੀਂ ਕੋਈ ਮਾੜਾ ਕੰਮ ਨਹੀਂ ਕਰਦੇ ਬਾਣੀ ਅਸੀਂ ਪੜ੍ਹਦੇ ਹਾਂ ਰੋਜ਼ ਉਹਨਾਂ ਦਾ ਹਾਲ ਤੇ ਇਹ ਆ ਵੀ ਜਨਮ ਤੇ ਲਿਆ ਸਾਹ ਤੇ ਚੱਲ ਰਹੇ ਨੇ ਪਰ ਅਪਾਹਜ ਬੱਚੇ ਵਾਲਾ ਕੰਮ ਬਾਣਾ ਹੈ ਨਹੀਂ ਸਰੀਰ ਹੈ ਨਹੀਂ ਤੇ ਕਈ ਉਹ ਨੇ ਜਿਹੜੇ ਬਾਣੀ ਨਹੀਂ ਪੜ੍ਹਦੇ ਬਾਣਾ ਤੇ ਪਾਇਆ ਅੰਮ੍ਰਿਤ ਛਕੇ ਨੂੰ 10 ਸਾਲ ਹੋ ਗਏ ਬਾਣੀ ਨਹੀਂ ਪੜ੍ਹਦੇ ਉਹਨਾਂ ਦਾ ਹਾਲ ਇਹ ਆ ਵੀ ਬੱਚਾ ਜੰਮਿਆ ਤੇ ਹੈ ਹੱਥ ਪੈਰ ਤੇ ਪੂਰੇ ਨੇ ਸਰੀਰ ਤੇ ਪੂਰਾ ਪਰ ਜਾਨ ਹੀ ਹੈ ਨੀ ਸਾਹ ਹੀ ਨਹੀਂ ਚੱਲਦੇ ਆਖੋ ਸਤਨਾਮ ਉਹਦੇ ਚ ਸਾਹ ਹੀ ਹੈ ਨੀ ਪਰ ਦੌੜੇਗਾ ਤੇ ਉਹ ਜਿਹਦੇ ਹੱਥ ਪੈਰ ਵੀ ਠੀਕ ਹੋਣ ਤੇ ਵਿੱਚ ਸਵਾਸ ਵੀ ਚੱਲਦੇ ਹੋਣ ਉਦਣ ਹੀ ਮਾਂ ਨੂੰ ਖੁਸ਼ੀ ਹੁੰਦੀ ਆ ਵੀ ਬੱਚਾ ਜੰਮਿਆ ਸਾਹ ਵੀ ਬੜੀ ਖੁਸ਼ ਹੁੰਦੀ ਹੈ ਜਿੱਦਣ ਬੱਚਾ ਆਪਣੇ ਪੈਰਾਂ ਤੇ ਖਲੋ ਜਾਂਦਾ ਮਾਂ ਬੜੀ ਖੁਸ਼ ਹੁੰਦੀ ਹੈ ਜਿੱਦਣ ਪਹਿਲੀ ਵਾਰੀ ਬੱਚਾ ਆਪਣੇ ਮੂੰਹੋਂ ਮਾਂ ਆਖਦਾ 2-3 ਮਹੀਨੇ ਬੱਚਾ ਨਾ ਨਾ ਬੋਲੇ ਲੇਟ ਕਈ ਬੱਚੇ ਬੋਲਣ ਲੱਗਦੇ ਨੇ ਮਾਤਾ ਪਿਤਾ ਨੂੰ ਫਿਕਰ ਪੈ ਜਾਂਦਾ ਵੀ ਬੋਲਦਾ ਕਿਉਂ ਨੀ ਕੀ ਗੱਲ ਕਿਤੇ ਗੂੰਗਾ ਹੀ ਤੇ ਨੀ ਇਹ ਸੁਣਦਾ ਪੂਰਾ ਹੁਣ ਆਨੰਦ ਇਹਦੇ ਵਿੱਚ ਆ ਵੀ ਬੱਚਾ ਬੋਲੇ ਵੀ ਸਵਾਸ ਵੀ ਚੱਲਣ ਤੇ ਦੌੜੇ ਵੀ ਮਹਾਰਾਜ ਵੀ ਉਹਦੇ ਵੱਲ ਵੇਖ ਕੇ ਖੁਸ਼ ਹੋਣਗੇ ਜਿਹਦਾ ਸਰੀਰ ਵੀ ਹੈ ਜਿਹਦੇ ਕੋਲ ਜ਼ਮੀਰ ਵੀ ਹੈ ਜਿਹਦੇ ਕੋਲ ਬਾਣੀ ਵੀ ਹੈ ਤੇ ਬਾਣਾ ਵੀ ਹੈ ਜਿਹਦੇ ਕੋਲ 5 ਕਕਾਰ ਵੀ ਹੈਗੇ ਆ ਤੇ ਨਿਤਨੇਮ ਵੀ ਹੈ ਆਖੋ ਸਤਨਾਮ ਸਤਿਗੁਰਾਂ ਦੀ ਖੁਸ਼ੀ ਉਸੇ ਤੇ ਆ ਬਈ ਜੇ ਸਾਡੇ ਕੋਲ ਬਾਣਾ ਫਿਰ ਤੇ ਬਾਣੀ ਜ਼ਰੂਰੀ ਆ ਜੇ ਬਾਣੀ ਪੜ੍ਹਦੇ ਹੋ ਤੇ ਫਿਰ ਬਾਣਾ ਜ਼ਰੂਰੀ ਆ ਜੇ ਇੱਕ ਚੀਜ਼ ਆ ਫਿਰ ਅਧੂਰੇ ਆ ਅਧੂਰੇ ਤੇ ਅਧੂਰੇ ਨੂੰ ਤੇ ਧਰਤੀ ਵੀ ਪ੍ਰਵਾਨ ਨਹੀਂ ਕਰਦੀ ਧਰਤੀ ਵਿੱਚ ਬੀਜ ਬੀਜੋਗੇ ਅਧੂਰਾ ਬੀਜ ਦਿਓ ਟੁੱਟਿਆ ਹੋਇਆ ਉੱਗਦਾ ਹੀ ਨਹੀਂ ਕਦੇ ਉੱਗੇਗਾ ਹੀ ਉਹ ਜਿਹੜਾ ਪੂਰਾ ਅਧੂਰੇ ਨਹੀਂ ਰਹਿਣਾ ਪੂਰੇ ਬਣੋ ਪਿਆ ਵਿੱਚ ਵਿਚਾਲੇ ਨਹੀਂ ਲਟਕਣਾ ਮਹਾਰਾਜ ਨੇ ਕਿਹਾ ਅੰਮ੍ਰਿਤ ਛਕਣਾ ਜ਼ਰੂਰੀ ਹੈ ਸਿੱਖ ਵਾਸਤੇ ਬਸ ਇੰਨੀ ਗੱਲ ਵੀ ਜੇ ਗੁਰੂ ਗੋਬਿੰਦ ਸਿੰਘ ਨੇ ਖੁਦ ਛਕਿਆ ਤੇ ਸਾਨੂੰ ਸ਼ੰਕਾ ਨਹੀਂ ਕਰਨਾ ਚਾਹੀਦਾ ਬੜੇ ਲੋਕ ਨੇ ਜਿਹੜੇ ਗੱਲਾਂ ਕਰਦੇ ਨੇ ਬਾਬਾ ਜੀ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਜੀ ਬਸ ਮਨ ਸਾਫ਼ ਹੋਣਾ ਚਾਹੀਦਾ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਪਰ ਬਸ ਗੱਲ ਇੰਨੀ ਆ ਵੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਖੁਦ ਅੰਮ੍ਰਿਤ ਛਕਣਾ ਪਿਆ ਤਾਂ ਫਿਰ ਸਾਨੂੰ ਵੀ ਛਕਣਾ ਚਾਹੀਦਾ ਜਿਹੜੇ ਰਾਹ ਤੇ ਗੁਰੂ ਗੋਬਿੰਦ ਸਿੰਘ ਖੁਦ ਤੁਰੇ ਨੇ ਸਾਨੂੰ ਤੁਰਨਾ ਚਾਹੀਦਾ ਮਹਾਰਾਜ ਨੇ ਆਖਿਆ ਨਹੀਂ ਪੀਰ ਬੁੱਧੂ ਸ਼ਾਹ ਨੂੰ ਤੂੰ ਅੰਮ੍ਰਿਤ ਛਕ ਲੈ ਡੱਲੇ ਨੂੰ ਕਹਿੰਦੇ ਡੱਲਿਆ ਤੈਨੂੰ ਕੋਈ ਮਾਫ਼ੀ ਨਹੀਂ ਨਹੀਂ ਆਖਿਆ ਮਹਾਰਾਜ ਨੇ ਗਨੀ ਖਾਨ ਨਬੀ ਖਾਨ ਨੂੰ ਅੰਮ੍ਰਿਤ ਛਕ ਲਓ ਕਿਉਂਕਿ ਮੁਸਲਮਾਨ ਸਨ ਆਪਣੇ ਧਰਮ ਚ ਪੱਕੇ ਹੋ ਜਾਓ ਪਰ ਜਦੋਂ ਦਿਆਲ ਦਾਸ ਦੀ ਵਾਰੀ ਆਈ ਕਹਿੰਦੇ ਓਏ ਦਿਆਲ ਦਾਸ ਤੇਰਾ ਲੰਗਰ ਛਕਣਾ ਹੀ ਤਾਂ ਹੈ ਜੇ ਅੰਮ੍ਰਿਤ ਛਕੇਗਾ ਖੁਸ਼ ਸਤਨਾ
ਸ੍ਰੀ ਵਾਹਿਗੁਰੂ
ਤੇਰਾ ਲੰਗਰ ਪ੍ਰਸ਼ਾਦਾ ਛਕਾਂਗਾ ਹੀ ਤਾਂ ਜੇ ਤੂੰ ਅੰਮ੍ਰਿਤ ਛਕੇਗਾ ਉਹ ਜੇ ਤੂੰ ਅੰਮ੍ਰਿਤ ਛਕ ਲੈ ਤੇਰਾ ਪ੍ਰਸ਼ਾਦਾ ਪ੍ਰਵਾਨ ਆ ਜੇ ਤੂੰ ਅੰਮ੍ਰਿਤ ਨਹੀਂ ਛਕਦਾ ਨਾ ਓਏ ਮੈਂ ਤੇ ਤੇਰੇ ਘਰ ਦਾ ਪ੍ਰਸ਼ਾਦਾ ਕੀ ਛਕਣਾ ਹੈ ਤੇਰੇ ਟੋਬੇ ਦਾ ਪਾਣੀ ਤੇਰੇ ਛੱਪੜ ਦਾ ਪਾਣੀ ਮੇਰੇ ਘੋੜੇ ਨੇ ਵੀ ਨਹੀਂ ਪੀਤਾ
ਸਤਿ ਸ੍ਰੀ ਅਕਾਲ
ਤੇਰੇ ਟੋਬੇ ਦਾ ਛੱਪੜ ਦਾ ਪਾਣੀ ਮੇਰੇ ਘੋੜੇ ਨੇ ਨਹੀਂ ਪੀਤਾ ਜੇ ਮੇਰੇ ਘੋੜੇ ਨੂੰ ਇੰਨਾ ਗਿਆਨ ਆ ਵੀ ਮੈਂ ਨਗੁਰੇ ਦੇ ਟੋਬੇ ਦਾ ਪਾਣੀ ਪੀ ਲਿਆ ਤੇ ਮੇਰੀ ਕੀਤੀ ਸੇਵਾ ਐਵੇਂ ਹੀ ਚਲੀ ਜਾਏਗੀ ਕਈ ਵਾਰੀ ਹੈਰਾਨ ਹੋਈਦਾ ਗੁਰੂ ਸਾਡਾ ਏਡਾ ਮਹਾਨ ਹੈ ਉਹ ਇੱਕ ਪਸ਼ੂ ਨੂੰ ਵੀ ਗਿਆਨ ਕਰਾ ਦਿੱਤਾ ਕਦੇ ਜਾਓਗੇ ਨਾ ਇੱਧਰ ਬਰਨਾਲੇ ਵੱਲ ਤੇ ਉੱਥੋਂ ਜਦੋਂ ਰਾਮਪੁਰਾ ਸਾਹਿਬ ਜਾਵਾਂਗੇ ਬਠਿੰਡੇ ਵੱਲ ਤੇ ਰਸਤੇ ਦੇ ਵਿੱਚ ਇੱਕ ਕਸਬਾ ਆਉਂਦਾ ਛੋਟਾ ਜਿਹਾ ਹੰਡਿਆਇਆ ਬਰਨਾਲੇ ਦੇ ਕੋ ਤੇ ਉੱਥੋਂ ਨੇੜੇ ਹੀ तीन चार किलोमीटर ते एक मार्ग सतगुरु तेग बहादुर साहब सच्चे पातशाह दा अस्थान बनिया होया ध्यान देना उस अस्थान दा नाम है अड़ी सर साहब अड़ी सर हुण अड़ी सर साहब किते निम साहब बनिया किते टाली साहब बनिया किते जंड साहब बनिया किते चरण कमल साहब बनिया किन्ने गुरुद्वारे उहदा नाम है अड़ी सर अड़ी सर क्यों पै गया क्योंकि उत्थे सतगुरु तेग बहादुर साहब का घोड़ा अड़ी करके खलो गया सी अड़ी ते कीती क्यों अड़ी उन्हें महाराज जा रहे सन ते घोड़ा अड़ी करके खलो गया गां तुर ही ना महाराज कहिंदे घोड़े नूं की होया कहिंदे जी पता नहीं की हो गया अगे तुरदा ही नहीं लो जी बथेरा झिड़किया भी गया मारिया भी गया घोड़ा गां ना तुरे सतगुरु कहन लगे भी सिंघो वेखो प्यारियो गल की है घोड़ा तुरदा नहीं जाओ भाई अगे वेख के आओ है की अगे गां है की सेवादार गए अगे सी तंबाकू का खेत तंबाकू बीजिया जदों आए कहिंदे महाराज होर ते कुछ नहीं तंबाकू का खेत आ गए महाराज कहिंदे फिर इहनू ज्ञान हो गया भी तंबाकू दे विचों दी भी जे मैं लंघ गया ना तो मेरी कीती सेवा एवें ही चली जाएगी इसे करके साडा घोड़ा अड़ी करके खलो गया सतना
वाहिगुरु
इस करके महाराज का घोड़ा महाराज कहते घोड़ा अड़ी करके खलो गया भाई इन्हू इना ज्ञान कि मैं ये खेत दे विच दी लंघना नहीं ध्यान दे हो सतगुरां का घोड़ा तंबाकू वाले खेत विचों नहीं लंघता कहिंदा मेरी सेवा एवें चली जाएगी मैं तुहाडा की ख्याल आ भी जिन्हां जिन्हां ढिड्डां दे अंदर खेतां दे खेत चले गए आ उहनां दे खंड फट महाराज प्रवान कर लैंदे होणगे उहनां दे रमाले उहनां दीआं देगां उहनां दीआं अरदासां उहनां दे हथ जोड़े प्रवान करदे होणगे महाराज खिमा करिओ कई संगत विच वी आउंदे ने जेब विच तंबाकू दी कुड़ी नाल ही हुंदी ਤੇ ਕਈਆਂ ਨੇ ਬਾਹਰ ਘਾ ਜਾ ਵੇਖ ਕੇ ਇਹਦੇ ਵਿੱਚ ਰੱਖ ਦਿਓ ਜਾਂਦੇ ਫਿਰ ਚੁੱਕ ਕੇ ਲੈ ਜਾਂਦੇ ਪਰ ਆਨੰਦ ਤੇ ਇਹਦੇ ਵਿੱਚ ਆ ਵੀ ਇੱਕ ਘੜੀ ਰੱਖੋ ਤੇ ਮੁੜ ਕੇ ਨਾ ਚੁੱਕੋ ਤੇ ਉੱਥੇ ਬਣਿਆ ਗੁਰਦੁਆਰਾ ਅੜੀ ਸਰ ਸਾਹਿਬ ਜਿੱਥੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਘੋੜੇ ਨੇ ਅੜੀ ਕੀਤੀ ਕਿੱਦਾਂ ਗੁਰੂ ਮਹਾਨ ਹੋਣਾ ਘੋੜੇ ਨੂੰ ਗਿਆਨ ਕਰਾ ਦਿੱਤਾ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘੋੜਾ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਆਲ ਦਾਸ ਦੇ ਕੋਲ ਗਏ ਨੇ ਪੁੱਛੋ ਲੰਘੇ ਉੱਥੋਂ ਦੀ ਘੋੜੇ ਨੂੰ ਲੱਗੀ ਪਿਆਸ ਘੋੜਾ ਪਾਣੀ ਵੱਲ ਖਿੱਚ ਕੀਤੀ ਘੋੜੇ ਨੇ ਤੇ ਛੱਪੜ ਤੇ ਕੰਢੇ ਤੇ ਜਦੋਂ ਲੱਗੇ ਪਾਣੀ ਪਿਆਉਣ ਤੇ ਘੋੜੇ ਨੇ ਪਾਣੀ ਨੂੰ ਸੁੰਘਿਆ ਤੇ ਪਿੱਛੇ ਮੁੜਾਇਆ ਗੱਲ ਕੀ ਘੋੜਾ ਪਾਣੀ ਕਿਉਂ ਨੀ ਪੀਂਦਾ ਪਿਆਸ ਤੇ ਲੱਗੀ ਹੈ ਪੀਂਦਾ ਕਿਉਂ ਨੀ ਕਹਿੰਦੇ ਪੀਂਦਾ ਤਾਂ ਨੀ ਵੀ ਇਹ ਦਿਆਲ ਦਾਸ ਦਾ ਟੁੱਬ ਹੈ ਦਿਆਲ ਦਾਸ ਦਾ ਟੁੱਬ ਹੈ ਗੱਲ ਕੀ ਕਹਿੰਦੇ ਕਿਉਂ ਕੋਈ ਉਹਨੇ ਅਜੇ ਤੱਕ ਗੁਰੂ ਨਹੀਂ ਧਾਰਿਆ ਦਿਆਲ ਦਾਸ ਨੇ ਅੰਮ੍ਰਿਤ ਨਹੀਂ ਛਕਿਆ ਤੇ ਸਤਿਸੰਗ ਜੀ ਜੇ ਅਸੀਂ ਇਹ ਮੰਨਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਖੁਦ ਅੰਮ੍ਰਿਤ ਛਕਿਆ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਧਾਰਨ ਦੀ ਲੋੜ ਆ ਅੰਮ੍ਰਿਤ ਛਕਣ ਦੀ ਲੋੜ ਆ ਤੇ ਸਾਨੂੰ ਕਿਉਂ ਨਹੀਂ ਲੋੜ ਮਹਾਰਾਜ ਨੇ ਮਰਿਆਦਾ ਪੂਰੀ ਕੀਤੀ ਧਿਆਨ ਦਿਓ ਧਿਆਨ ਦਿਓ ਪਿਆਰਿਓ ਮਹਾਰਾਜ ਨੇ ਖੁਦ ਅੰਮ੍ਰਿਤ ਛਕ ਕੇ ਇੱਕ ਮਰਿਆਦਾ ਪੂਰੀ ਕੀਤੀ ਪਤਾ ਸੀ ਸਮਾਂ ਆ ਜਾਣਾ ਐਸਾ ਫਿਰ ਕਈ ਹੋਣਗੇ ਏਦਾਂ ਦੇ ਜਿਨ੍ਹਾਂ ਨੇ ਗੱਲ ਕਰਨੀ ਹੈ ਵੀ ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਆ ਅੰਮ੍ਰਿਤ ਪੰਜ ਪਿਆਰਿਆਂ ਨੂੰ ਛਕਾਇਆ ਕਿੱਡੀ ਵੱਡੀ ਦਾਤ ਦਿੱਤੀ ਪਰ ਕਮਾਲ ਦੀ ਗੱਲ ਇਹ ਆ ਉਹ ਅੰਮ੍ਰਿਤ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਉਸ ਅੰਮ੍ਰਿਤ ਨੂੰ ਜਿਹਨੂੰ 33 ਕਰੋੜ ਦੇਵੀ ਦੇਵਤਾ ਤਰਸਦਾ ਹੈ ਉਹ ਅੰਮ੍ਰਿਤ ਦੀ ਅਮੋਲਕ ਦਾਤ ਸਾਨੂੰ ਬਖਸ਼ਿਸ਼ ਕੀਤੀ ਐਡੀ ਵੱਡੀ ਦਾਤ ਦਿੱਤੀ ਜਿਹੜੀ ਜੰਮਣ ਮਰਨ ਦਾ ਗੇੜ ਮੁਕਾ ਦੇ ਤੇ ਲਿਆ ਵੀ ਕੁਛ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਈ ਵਾਰੀ ਅਸੀਂ ਕਹਿੰਦੇ ਹਾਂ ਅਸੀਂ ਸਿੱਖੀ ਸਿਰ ਦੇ ਕੇ ਲਈ ਹੈ ਐਵੇਂ ਥੋੜਾ ਮਿਲੀ ਹੈ ਜੀ ਸਿੱਖੀ ਸਿਰ ਦੇ ਕੇ ਮਿਲੀ ਹੈ ਅਸੀਂ ਇਹ ਕਿਉਂ ਨਹੀਂ ਕਹਿੰਦੇ ਅਸੀਂ ਦਿੱਤਾ ਕੁਛ ਨਹੀਂ ਇਹ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ ਅਸੀਂ ਕਿਉਂ ਨਹੀਂ ਸਤਿਗੁਰਾਂ ਨੂੰ ਇਹ ਗੱਲ ਕਹਿੰਦੇ ਅਸੀਂ ਵਪਾਰੀ ਕਿਉਂ ਬਣਾਉਂਦੇ ਹਾਂ ਗੁਰੂ ਗੋਬਿੰਦ ਸਿੰਘ ਨੂੰ ਵੀ ਉਹ ਵਪਾਰੀ ਸਨ ਤੇਰੇ ਤੋਂ ਕੁਛ ਲਿਆ ਤੇ ਤੈਨੂੰ ਤਾਂ ਕੁਛ ਦਿੱਤਾ ਇੱਥੇ ਵਪਾਰੀਆਂ ਦਾ ਕੰਮ ਹੁੰਦਾ ਕੁਛ ਲੈਣਾ ਤੇ ਕੁਛ ਦੇਣਾ ਪਰ ਸਤਿਗੁਰਾਂ ਨੇ ਲਿਆ ਨਹੀਂ ਕੁਛ ਕਿੱਥੇ ਲਿਖਿਆ ਵੀ ਲਿਆ ਕੀ ਲਿਆ ਮਹਾਰਾਜ? ਪੰਜ ਸੀਸ ਲਏ, ਪੰਜਾਂ ਪਿਆਰਿਆਂ ਦੇ, ਫਿਰ ਅੰਮ੍ਰਿਤ ਦਿੱਤਾ, ਪੰਜਾਂ ਦੇ ਸੀਸ ਧੜ ਤੋਂ ਜੁਦਾ ਕਰ ਦਿੱਤੇ, ਦੁਆਰਾ ਫਿਰ ਸੀਸ ਧੜਾਂ ਦੇ ਨਾਲ ਜੋੜ ਦਿੱਤੇ, ਪੰਜਾਂ ਨੂੰ ਅੰਮ੍ਰਿਤ ਛਕਾਇਆ, ਦਇਆ ਰਾਮ ਨੂੰ ਦਇਆ ਸਿੰਘ ਬਣਾਇਆ, ਧਰਮ ਚੰਦ ਨੂੰ ਧਰਮ ਸਿੰਘ ਬਣਾਇਆ, ਹਿੰਮਤ ਰਾਏ ਨੂੰ ਹਿੰਮਤ ਸਿੰਘ ਕਹਿਣ ਦਾ ਭਾਵ, ਮੋਹਕਮ ਸਿੰਘ ਭਾਈ ਸਾਹਿਬ ਸਿੰਘ ਨਾਵਾਂ ਨਾਲ ਸਿੰਘ ਲਾ ਦਿੱਤਾ। ਜਦੋਂ ਪੰਜੇ ਪਿਆਰੇ ਆ ਕੇ ਸਾਹਮਣੇ ਖਲੋ ਗਏ ਅੰਮ੍ਰਿਤ ਛਕਾ ਤਾਂ ਸਤਿਗੁਰਾਂ ਨੇ ਖੁਦ ਉਹਨਾਂ ਅੱਗੇ ਹੱਥ ਜੋੜਿਆ ਤੇ ਆਖਿਆ, ਖਾਲਸਾ ਜੀ ਮੈਨੂੰ ਵੀ ਅੰਮ੍ਰਿਤ ਛਕਾਓ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਪੰਜ ਪਿਆਰਿਆਂ ਦੇ ਨੇਤਰਾਂ ਚ ਵੈਰਾਗ ਦਾ ਜਲ ਵਹਿ ਤੁਰਿਆ। ਭਾਈ ਦਇਆ ਸਿੰਘ ਜੀ, ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਹੁਣ ਉਹ ਵੀ ਵੈਰਾਗ ਵਿੱਚ ਆ ਗਏ। ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਹਾਡੇ ਵਰਗਾ ਕੋਈ ਨੀ ਗਰੀਬ ਲਵਾਜ। ਮਹਾਰਾਜ ਕਹਿੰਦੇ, ਕੀ ਹੋ ਗਿਆ? ਕਹਿੰਦੇ, ਸੱਚੇ ਪਾਤਸ਼ਾਹ ਐਡੀ ਵੱਡੀ ਦਾਤ ਦੇ ਦਿੱਤੀ ਤੇ ਲਿਆ ਵੀ ਕੁਛ ਨੀ। ਆਖੋ
ਸਤਿਗੁਰੂ,
ਤੁਸੀਂ ਲਿਆ ਵੀ ਕੁਛ ਨੀ। ਮਹਾਰਾਜ ਐਡੀ ਵੱਡੀ ਕਿਰਪਾ ਵੀ ਕਰ ਦਿੱਤੀ, ਸੀਸ ਤੇ ਤੁਸੀਂ ਜਿਹੜੇ ਸਾਡੇ ਲਏ ਨੇ ਨਾ, ਜਿਹੜੇ ਲਾਏ ਸੀ, ਜਿਹੜੇ ਸੀਸ ਕੱਟ ਦਿੱਤੇ, ਉਸ ਉਹਨਾਂ ਨੂੰ ਕੌਣ ਪੁੱਛਦਾ ਸੀ? ਉਹਨਾਂ ਸਿਰਾਂ ਨੂੰ, ਉਹ ਤੇ ਸਿਰ ਸਨ ਜਿਹੜੇ ਹੁਣ ਦਿੱਤੇ ਨੇ, ਇਹ ਸੀਸ ਨੇ। ਸਿਰ ਸਾਡੇ ਸਿਰ ਤੇ ਤੁਸੀਂ ਸਤਿਕਾਰ ਯੋਗ ਬਣਾ ਕੇ ਸਾਨੂੰ ਵਾਪਸ ਕਰ ਦਿੱਤੇ, ਸਿਰ ਤੇ ਸੀਸ ਬਣਾ ਕੇ ਮੋੜ ਦਿੱਤੇ। ਸਤ ਸੰਗਤ, ਹੁਣ ਅਸੀਂ ਕਿਸੇ ਦੁਕਾਨ ਵਾਲੇ ਕੋਲ ਜਾਓ, ਉਹਨੂੰ ਕਹੋ ਵੀ ਆਹ ਲਓ ਜੀ 5000 ਰੁਪਈਆ ਤੇ ਇੱਕ ਤੋਲਾ ਸੋਨਾ ਦੇ ਦਿਓ, ਤੇ ਨਾਲੇ ਸਾਨੂੰ ਸੋਨਾ ਵੀ ਦੇ ਦੇ, ਤੇ ਨਾਲੇ 5000 ਰੁਪਈਆ ਵੀ ਮੋੜ ਕੇ ਦੇ ਦੇ, ਤੇ ਕੀ ਕਹੋਗੇ? ਅਸੀਂ ਮੁੱਲ ਲੈ ਕੇ ਆਏ, ਅਸੀਂ ਗਹਿਣੇ ਮੁੱਲ ਲਏ, ਅਸੀਂ ਇਹ ਸੋਨਾ ਮੁੱਲ ਲਿਆ? ਨਹੀਂ, ਸਾਨੂੰ ਇਹ ਕਹਿਣਾ ਪਏਗਾ ਵੀ ਇਹ ਉਹਨੇ ਦਿੱਤਾ ਹੈ, ਉਹਨੇ ਬਖਸ਼ਿਸ਼ ਕੀਤੀ ਹੈ। ਅਸੀਂ ਕਿਵੇਂ ਕਹਿ ਦਿੰਦੇ ਅਸੀਂ ਸਿੱਖੀ ਸਿਰ ਦੇ ਕੇ ਲਈਏ? ਦਿੱਤਾ ਕਿੰਨੇ ਸਿਰ? ਪੰਜ ਪਿਆਰਿਆਂ ਨੇ ਸੀਸ ਦਿੱਤੇ ਤੇ ਮਹਾਰਾਜ ਨੇ ਤੇ ਸੀਸ ਵੀ ਵਾਪਸ ਕਰ ਦਿੱਤੇ ਤੇ ਨਾਲ ਅੰਮ੍ਰਿਤ ਦੀ ਦਾਤ ਵੀ ਦੇ ਦਿੱਤੀ। ਆਖੋ
ਸਤਨਾਮ।
ਤੇ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਅਸੀਂ ਤੇ ਸਿੱਖੀ ਸਿਰ ਦੇ ਕੇ ਲਈ ਆ, ਤੇ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਉਸ ਸਮੇਂ ਵਪਾਰੀ ਬਣਾ ਦਿੰਦੇ ਹਾਂ, ਤੇ ਗੁਰੂ ਕਦੇ ਵਪਾਰ ਨਹੀਂ ਕਰਦਾ, ਉਹ ਸਿੱਖ ਨਾਲ ਪਿਆਰ ਕਰਦਾ। ਇਹ ਤੇ ਵਪਾਰੀਆਂ ਦਾ ਕੰਮ ਹੁੰਦਾ ਵੀ ਜੇ ਕੁਝ ਲੈਣਾ ਤੇ ਪਹਿਲਾਂ ਕੁਛ ਦੇ, ਜੇ ਕੁਛ ਪ੍ਰਾਪਤ ਕਰਨਾ ਤੇ ਕੁਛ ਛੱਡ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਤੈਨੂੰ ਕੁਝ ਦੇਣ ਦੀ ਲੋੜ ਨਹੀਂ, ਅੰਮ੍ਰਿਤ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਤੇ
ਕਾਰਜ,
ਬਸ ਰਹਿਤ ਰੱਖੋ, ਨਿਤਨੇਮ ਕਰੋ, ਬਾਣੀ ਪੜ੍ਹੋ, ਇਹੀ ਭੇਟਾ ਹੈ। ਲਿਆ ਨੀ ਕੁਛ, ਦਿੱਤਾ ਹੀ ਦਿੱਤਾ ਗੁਰੂ ਗੋਬਿੰਦ ਸਿੰਘ। ਜਦੋਂ ਅਸੀਂ ਕਹਿੰਦੇ ਹਾਂ ਅਸੀਂ ਸੀਸ ਦੇ ਕੇ, ਸਿਰ ਦੇ ਕੇ ਸਿੱਖੀ ਲਈ ਆ, ਤੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਇੱਕ ਵਪਾਰੀ ਬਣਾ ਦਿੰਦੇ। ਪਰ ਕਹਿੰਦੇ, ਮਹਾਰਾਜ ਐਡੀ ਵੱਡੀ ਬਖਸ਼ਿਸ਼ ਕੀਤੀ, ਐਡੀ ਵੱਡੀ ਕਿਰਪਾ ਕੀਤੀ, ਐਡੀ ਵੱਡੀ ਦਾਤ ਦਿੱਤੀ, ਸਾਥੋਂ ਲਿਆ ਕੁਛ ਵੀ ਨਹੀਂ। ਹਾਂ, ਇਹ ਹੈ, ਇਹ ਅੰਮ੍ਰਿਤ ਦੀ ਦਿੱਤੀ ਹੋਈ ਦਾਤ ਦੇ ਬਦਲੇ ਗੁਰਸਿੱਖਾਂ ਨੇ ਆਪਣੇ ਸੀਸ ਬਾਅਦ ਵਿੱਚ ਭੇਟ ਕਰ ਦਿੱਤੇ, ਕੁਰਬਾਨੀਆਂ ਕੀਤੀਆਂ, ਉਹ ਗੱਲ ਵੱਖ ਹੈ। ਪਰ ਸਤਿਗੁਰਾਂ ਨੇ ਕੁਛ ਲੈ ਕੇ ਅੰਮ੍ਰਿਤ ਨਹੀਂ ਦਿੱਤਾ, ਅੰਮ੍ਰਿਤ ਦੀ ਦਾਤ ਦਿੱਤੀ, ਬਖਸ਼ਿਸ਼ ਕੀਤੀ, ਕਿਰਪਾ ਕੀਤੀ। ਤੇ ਪੰਜ ਪਿਆਰਿਆਂ ਨੇ ਆਖਿਆ, ਮਹਾਰਾਜ ਸਾਜਿਆ ਵੀ ਤੇ ਨਵਾਜਿਆ ਵੀ, ਦੁਨੀਆਂ ਸਾਜਣ ਜਾਣਦੀ ਹੈ, ਨਵਾਜਣ ਨਹੀਂ ਜਾਣਦੀ। ਦੁਨੀਆਂ ਦੇ ਲੋਕਾਂ ਨੂੰ ਸਾਜਣਾ ਤੇ ਆਉਂਦਾ ਪਰ ਨਵਾਜਣਾ ਨਹੀਂ ਆਉਂਦਾ। ਹੁਣ ਸਾਜਣਾ ਕੀ ਹੈ? ਕਿਸੇ ਨੂੰ ਸਰਪੰਚ ਸਾਜ ਦਿਓ, ਕਿਸੇ ਨੂੰ MLA ਸਾਜ ਦਿਓ, ਕਿਸੇ ਨੂੰ ਮੰਤਰੀ ਸਾਜ ਦਿਓ। ਜੇ ਕਿਤੇ ਕੋਈ ਸਰਪੰਚ ਸਾਜ ਦਈਏ ਤੇ ਮੁੜ ਕੇ ਅਸੀਂ ਟਿਕਣ ਦਿੰਦੇ ਹਾਂ, ਅਸੀਂ ਉਹਨੂੰ ਕਹਿੰਦੇ ਹਾਂ ਵੀ ਅਸੀਂ ਵੀ ਬਣਾਇਆ, ਜੇ ਅਸੀਂ ਤੁਹਾਡੇ ਤੋਂ ਕਿਵੇਂ ਬਣ ਜਾਂਦਾ? ਨਵਾਜਦੇ ਨਹੀਂ, ਸਾਜ ਜ਼ਰੂਰ ਦਿੰਦੇ। ਪਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ਪੰਜ ਪਿਆਰੇ ਸਾਜੇ, ਸਾਜ ਕੇ ਫਿਰ ਨਵਾਜੇ, ਉੱਚੀ ਜਗ੍ਹਾ ਤੇ ਬਹਾ ਕੇ ਹੱਥ ਜੋੜ ਕੇ ਆਖਿਆ ਵੀ ਮੈਨੂੰ ਵੀ ਅੰਮ੍ਰਿਤ ਛਕਾਓ। ਜੇ ਕਿਸੇ ਨੇ ਆ ਕੇ ਕਹਿਣਾ ਮਹਾਰਾਜ ਤੁਸੀਂ ਖਾਲਸਾ ਸਾਜਿਆ, ਸਤਿਗੁਰਾਂ ਨੇ ਕਹਿਣਾ ਨਹੀਂ, ਖਾਲਸਾ ਮੈਂ ਨਹੀਂ ਸਾਜਿਆ, ਸਗੋਂ ਖਾਲਸੇ ਨੇ ਮੈਨੂੰ ਸਾਜਿਆ। ਇਨਹੀ ਕੀ ਕਿਰਪਾ ਤੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋਰ ਪਰੇ।
ਮੇਰੇ ਵਰਗੇ ਸੀ ਗਰੀਬ ਕਰੋੜਾ,
ਇੱਕ ਨਹੀਂ ਦੋ ਨਹੀਂ ਕਰੋੜਾ ਹੀ, ਮੇਰੇ ਵਰਗੇ ਤੇ ਕਰੋੜਾਂ ਹੀ ਤੁਰੇ ਫਿਰਦੇ, ਨਾਲੇ ਮਹਾਰਾਜ ਵਰਗਾ ਹੈ ਕੋਈ ਨੀ। ਕਿੱਡੀ ਅੱਡੀ ਕਿੱਡੀ ਵੱਡੀ ਨਿਮਰਤਾ ਹੈ।
ਮੇਰੇ ਵਰਗੇ ਸੀ ਗਰੀਬ ਕਰੋੜਾ, ਮੈਨੂੰ ਸਾਧ ਦਿੱਤਾ ਖਾਲਸੇ ਨੇ। ਮੇਰੇ ਵਰਗੇ ਸੀ ਗਰੀਬ ਕਰੋੜਾ, ਸਾਧ ਦਿੱਤਾ ਖਾਲਸੇ ਨੇ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮੇਰੇ ਵਰਗੇ ਕਰੋੜਾਂ ਹੀ ਤੁਰੇ ਫਿਰਦੇ, ਖਾਲਸਾ ਮੈਂ ਨਹੀਂ ਸਾਜਿਆ ਸਗੋਂ ਖਾਲਸੇ ਨੇ ਮੈਨੂੰ ਸਾਜਿਆ। ਕਿੱਡੀ ਵੱਡੀ ਨਿਮਰਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ। ਮਹਾਰਾਜ ਵਰਗਾ ਰਾਜਾ ਵੀ ਕੋਈ ਨਹੀਂ, ਜੋਗੀ ਵੀ ਕੋਈ ਨਹੀਂ, ਭਗਤ ਵੀ ਕੋਈ ਨਹੀਂ, ਦਾਨੀ ਵੀ ਕੋਈ ਨਹੀਂ, ਸੂਰਮਾ ਵੀ ਕੋਈ ਨਹੀਂ, ਉਹਨਾਂ ਵਰਗੀ ਨਿਮਰਤਾ ਵੀ ਨਹੀਂ ਕਿਸੇ ਵਿੱਚ। ਸਭ ਕੁਝ ਹੁੰਦਿਆਂ ਹੋਇਆ ਵੀ ਆਪਣੇ ਆਪ ਨੂੰ ਕਹਿਣਾ ਮੈਂ ਹੋਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ
ਜਗਤ ਤਮਾਸ਼ਾ,
ਜਗਤ ਤਮਾਸ਼ਾ। ਕ੍ਰਿਸ਼ਨ ਜੀ ਨੂੰ ਪੁੱਛਿਆ ਆ ਜਿਹੜੇ ਤੁਹਾਡੇ ਮਗਰ ਤੁਰੇ ਫਿਰਦੇ ਨੇ ਕੌਣ ਨੇ? ਕਹਿੰਦੇ ਨੇ ਬਈ ਇਹ ਵਿਦਿਆਰਥੀ ਨੇ, ਮੈਂ ਇਹਨਾਂ ਨੂੰ ਪੜ੍ਹਾਉਣ ਵਾਲਾ। ਈਸਾ ਜੀ ਨੂੰ ਪੁੱਛਿਆ ਕੌਣ ਨੇ ਮੁਹੰਮਦ ਸਾਹਿਬ ਤੁਹਾਡੇ ਮਗਰ ਜਿਹੜੇ ਤੁਰੇ ਫਿਰਦੇ?
ਉਹ ਕਹਿਣ ਲੱਗੇ ਵੀ ਭੇਡਾਂ ਬੱਕਰੀਆਂ ਵਾਂਗੂ ਮੈਂ ਚਾਰਨ ਵਾਲਾ ਇਹਨਾਂ ਨੂੰ ਜਿੱਧਰ ਮਰਜ਼ੀ ਲੈ ਜਾ। ਗੁਰੂ ਗੋਬਿੰਦ ਸਿੰਘ ਨੇ ਪੁੱਛਿਆ ਇਹ ਕੌਣ ਨੇ ਜਿਹੜੇ ਤੁਹਾਡੇ ਮਗਰ ਤੁਰੇ ਫਿਰਦੇ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਇਹ ਉਹ ਨੇ ਜਿਨ੍ਹਾਂ ਨੇ ਮੇਰੇ ਤੇ ਕਿਰਪਾ ਕੀਤੀ, ਜਿਨ੍ਹਾਂ ਨੇ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਇਆ। ਔਰ ਗੁਰੂ ਨਾਨਕ ਦੇ ਘਰ ਦਾ ਮਾਰਗ ਹੀ ਇਹ ਹੈ, ਸਭ ਦਾ ਸਤਿਕਾਰ ਕਰੋ ਔਰ ਆਪੋ ਆਪਣੇ ਧਰਮ ਵਿੱਚ ਪਰਪੱਕ ਹੋਵੋ। ਤੇ ਦਿਆਲ ਦਾਸ ਨੂੰ ਆਖਿਆ, ਦਿਆਲ ਦਾਸਾ ਤੈਨੂੰ ਕੋਈ ਮਾਫ਼ੀ ਨਹੀਂ, ਅੰਮ੍ਰਿਤ ਛਕਣਾ ਪੈਣਾ। ਬੜੇ ਬਹਾਨੇ ਬਣਾਏ, ਕਹਿੰਦਾ ਮਹਾਰਾਜ ਜੀ ਤੁਹਾਡੀ ਕਿਰਪਾ ਨਾਲ, ਗੁਰੂ ਰਾਮਦਾਸ ਸਾਹਿਬ ਦੀ ਮਿਹਰ ਨਾਲ ਤੇ ਸਾਡੀ ਵੰਸ਼ ਚੱਲੀ ਸੀ, ਭਾਈ ਭਗਤੂ ਦੀ ਔਲਾਦ ਆ ਸੀ, ਤੇ ਸੱਚੇ ਪਾਤਸ਼ਾਹ ਮੈਨੂੰ ਵੀ ਅੰਮ੍ਰਿਤ ਛਕਣਾ ਪਏਗਾ। ਮਹਾਰਾਜ ਸਾਡੀ ਬੰਸਾਵਲੀ ਤੇ ਗੁਰੂ ਰਾਮਦਾਸ ਮਹਾਰਾਜ ਨੇ ਚਲਾਈ ਕਿਰਪਾ ਕੀਤੀ। ਮਹਾਰਾਜ ਕਹਿਣ ਲੱਗੇ ਵੀ ਅੰਮ੍ਰਿਤ ਛਕਣਾ ਪੈਣਾ ਜਦੋਂ ਮੈਂ ਖੁਦ ਛਕਿਆ। ਕਹਿੰਦਾ ਮਹਾਰਾਜ ਰਹਿਣ ਦਿਓ ਜੀ, ਛੱਡੋ ਪਰ ਕੋਈ ਗੱਲ ਨੀ, ਤੁਸੀਂ ਪ੍ਰਸ਼ਾਦਾ ਛਕ ਲਓ। ਮਹਾਰਾਜ ਕਹਿਣ ਲੱਗੇ ਪ੍ਰਸ਼ਾਦਾ ਛਕਾਂਗਾ ਹੀ ਤਾਂ ਜੇ ਅੰਮ੍ਰਿਤ ਛਕੇਗਾ। ਕਹਿੰਦਾ ਮੈਂ ਅੰਮ੍ਰਿਤ ਨਹੀਂ ਛਕਣਾ। ਮਹਾਰਾਜ ਕਹਿੰਦੇ ਚੰਗਾ ਫਿਰ ਅਸੀਂ ਪ੍ਰਸ਼ਾਦਾ ਨਹੀਂ ਛਕਣਾ। ਚਲੇ ਗਏ ਸੀ ਗੱਡੇ ਭਰੇ ਭਰਾਏ, ਮਗਰ ਮਗਰ ਦਿਆਲ ਦਾਸ ਜਿੱਥੇ ਜਾਇਆ ਕਰੇ ਮਹਾਰਾਜ ਨੂੰ ਬੇਨਤੀ ਕਰਿਆ ਕਰੇ, ਮਹਾਰਾਜ ਦੂਜੇ ਪਾਸੇ ਮੂੰਹ ਕਰ ਲਿਆ ਕਰ, ਮਹਾਰਾਜ ਪ੍ਰਸ਼ਾਦਾ ਛਕ ਲਓ। ਮਹਾਰਾਜ ਕਹਿੰਦੇ ਛਕਾਂਗਾ ਹੀ ਤਾਂ ਜੇ ਤੂੰ ਅੰਮ੍ਰਿਤ ਛਕੇਗਾ। ਤੇ ਆਖਿਰਕਾਰ ਕਹਿੰਦੇ ਸੱਤ ਦਿਨ ਲੰਘੇ ਤੇ ਦਿਆਲ ਦਾਸ ਨੂੰ ਮੱਤ ਆ ਗਈ। ਸੱਤਾਂ ਦਿਨਾਂ ਬਾਅਦ ਗਿਆਨ ਹੋ ਗਿਆ। ਉਹ ਕਹਿੰਦਾ ਅੰਮ੍ਰਿਤ ਛਕਣਾ ਜ਼ਰੂਰੀ ਆ, ਕਿਵੇਂ ਕਰਨਾ, ਇੱਥੇ ਕਈ 70 ਸਾਲ ਦੇ ਹੋ ਗਏ ਪਰ ਅਜੇ ਵੀ ਕਹਿੰਦੇ ਨਹੀਂ ਜ਼ਰੂਰੀ, ਇੰਝ ਹੀ ਠੀਕ ਆ, ਸਰ ਜਾਏਗਾ ਅੰਮ੍ਰਿਤ ਮਿਲਣਾ। ਪਰ ਭਾਈ ਕਈਆਂ ਦਾ ਤੇ ਖਿਆਲ ਇਹ ਆ ਛਕਾਂਗੇ, ਕਈ ਜਿਹੜੇ 60 ਤੋਂ ਉੱਪਰ ਚਲੇ ਗਏ, 70-80 ਦੇ ਹੋ ਗਏ, ਉਹ ਕਹਿੰਦੇ ਹੁਣ ਲੰਘ ਗਈ ਸਾਰੀ, ਜਦੋਂ ਸਾਰੀ ਜ਼ਿੰਦਗੀ ਖਾਂਦੇ ਪੀਂਦੇ ਰਹੇ, ਹੁਣ ਜਿਹੜੀ ਰਹਿ ਗਈ 5-4 ਸਾਲੇ ਵੀ ਖਾ ਪੀ ਕੇ ਲੰਘਾ ਲਓ, ਹੁਣ ਕਿਹੜਾ ਤਰ ਜਾਣਾ, ਬੜੇ ਪਾਪ ਕਰ ਲੈਣ, ਵੇਖੀ ਜਾਏਗੀ ਜੋ ਹੋਏਗਾ, ਸਜ਼ਾ ਮਿਲਣੀ ਮਿਲ ਜਾ। ਪਰ ਯਾਦ ਰੱਖਿਓ, ਮਰਨ ਤੋਂ ਇੱਕ ਘੰਟਾ ਪਹਿਲਾਂ ਵੀ ਜੇ ਖੰਡੇ ਪੜਦਾ ਅੰਮ੍ਰਿਤ ਛਕ ਲਿਆ ਨਾ, ਇੱਕ ਘੰਟਾ ਪਹਿਲਾਂ, ਤੇ ਫਿਰ ਵੀ ਦਰਗਾਹ 'ਚ ਲਿਖਿਆ ਹੋਏਗਾ ਵੀ ਬਾਜਾਂ ਵਾਲੇ ਦਾ ਪੁੱਤ ਹੈ, ਇੱਕ ਘੰਟਾ ਪਹਿਲਾਂ ਵੀ ਜੇ ਛਕਿਆ ਹੋਇਆ। ਖੂਹ ਦੇ ਵਿੱਚ, ਖੂਹ ਤੋਂ ਪਾਣੀ ਭਰਨ ਵਾਸਤੇ ਜਾਓ, ਡੋਲ ਵਿੱਚ ਸੁੱਟ ਦਿੱਤੀ, ਰੱਸਾ ਨਾਲ ਬੰਨਿਆ ਹੋਇਆ, ਸਾਰਾ ਰੱਸਾ ਵਿੱਚ ਚੱਲਿਆ ਗਿਆ, ਇੱਕ ਗਿੱਠ ਦਾ ਰਹਿ ਗਿਆ, ਬਾਕੀ ਸਾਰਾ ਵਿੱਚ। ਤੇ ਜੇ ਕੋਈ ਕਵੇ ਜਦੋਂ ਸਾਰਾ ਚੱਲੇ ਗਿਆ ਤੇ ਆ ਗਿੱਠ ਦਾ ਵੀ ਕੀ ਕਰਨਾ, ਇਹਨੂੰ ਵੀ ਛੱਡੋ, ਫਿਰ ਤੇ ਨਾ ਡੋਲ ਹੱਥ ਆਉਣੀ ਹੈ ਨਾ ਰੱਸਾ ਹੱਥ ਆਉਣਾ, ਜਿਹੜਾ ਗਿੱਠਕਦਾ ਹੈਗਾ ਉਹ ਜੇ ਹੱਥ ਚ ਰਹਿ ਗਿਆ ਨਾ, ਤੇ ਬਸ ਫਿਰ ਸਾਰਾ ਰੱਸਾ ਵੀ ਮੁੜ ਆਏਗਾ ਤੇ ਡੋਲ ਵੀ ਆ ਜਾਏਗਾ ਤੇ ਨਾਲ ਪਾਣੀ ਵੀ ਆ ਜਾਣਾ। ਤੇ ਜੇ ਕੋਈ ਗਿੱਠਦਾ ਵੀ ਕਵੇ ਛੱਡੋ ਪਰ ਇਹਨੂੰ ਵੀ ਛੱਡ ਦਿਓ। ਜੇ ਕਿਤੇ ਜ਼ਿੰਦਗੀ ਦਾ 1 ਸਾਲ ਵੀ ਬਾਕੀ ਹੈ ਨਾ, 80 ਸਾਲ ਮਾੜੇ ਕੰਮ ਕੀਤੇ ਨੇ, 1 ਸਾਲ ਵੀ ਜੇ ਬਾਕੀ ਹੈ ਤੇ ਛਕ ਲਓ, ਸਾਰੀ ਜ਼ਿੰਦਗੀ ਲੇਖੇ ਚ ਪੈ ਜਾਏ। ਤੇ ਹੁਣ ਫਿਰ ਇਹਦੇ ਤੋਂ ਵੀ ਕਈ ਉਲਟ ਸਿੱਖਿਆ ਲੈ ਲੈਣਗੇ, ਕਹਿਣਗੇ ਠੀਕ ਆ ਫਿਰ ਤੇ ਲੱਗ ਗਈਆਂ ਮੌਜਾਂ, ਹੁਣ ਖਾਓ ਪੀਓ, ਮਰਨ ਵੇਲੇ ਛਕ ਲਾਂਗੇ, ਜਦੋਂ ਪਤਾ ਲੱਗੇਗਾ ਵੀ ਟਾਈਮ ਨੇੜੇ ਆ ਗਿਆ ਤੇ ਫਿਰ ਅੰਮ੍ਰਿਤ ਛਕ ਲਾਂਗੇ। ਅਜੇ ਤੇ ਚੱਲਣ ਦਿਓ ਕੰਮ, ਫਿਰ ਅਜੇ ਤੇ ਜਵਾਨੀ ਹੈ, ਅਜੇ ਤੇ ਸਮਾਂ ਬੜਾ ਪਿਆ, ਅਜੇ ਤੇ 20 ਸਾਲਾਂ ਦਾ, ਕੋਈ ਕਹੇਗਾ 30 ਦਾ, ਕੋਈ ਕਹੇਗਾ 8 ਪੈਰ ਅਜੇ ਤਕੜੇ ਨੇ, ਜਦੋਂ ਲੱਗੇਗਾ ਵੀ ਢਿੱਲਾ ਜਾ ਹੋ ਗਿਆ ਤੇ ਮੁੰਡਿਆਂ ਨੂੰ ਕਹਾਂਗਾ ਵੀ ਜਗਾ ਦਿਓ, ਹੁਣ ਲੇਖੇ 'ਚ ਪੈ ਜਾਏਗਾ ਜੀਵਨ ਮੇਰਾ। ਪਰ ਸਾਧ ਸੰਗਤ ਧਿਆਨ ਦਿਓ, ਭਰੋਸਾ ਇਹ ਨਹੀਂ, ਇਹ ਪਤਾ ਨਹੀਂ ਨਾ ਹੈ ਵੀ ਬਚਪਨ 'ਚ ਜਾਣਾ ਕਿ ਜਵਾਨੀ 'ਚ ਜਾਣਾ ਕਿ ਬੁਢੇਪੇ 'ਚ ਜਾਣਾ, ਕੀ ਪਤਾ ਵੀ ਜਵਾਨੀ ਆਉਣੀ ਕਿ ਨਹੀਂ ਆਉਣੀ, ਇਹ ਕੀ ਪਤਾ ਵੀ ਬੁਢੇਪਾ ਆਉਣਾ ਕਿ ਨਹੀਂ ਆਉਣਾ, ਇਹ ਕੀ ਪਤਾ ਜਿਹੜਾ ਸਵਾਸ ਅੰਦਰ ਗਿਆ ਇਹਨੇ ਵੀ ਬਾਹਰ ਆਉਣਾ ਕਿ ਨਹੀਂ ਆਉਣਾ। ਹਮ ਆਦਮੀ ਹਾਂ ਇੱਕਦਮ ਹੀ, ਮੋਹਲਤ ਮੋਹਤ ਨਾ ਜਾਣਾ, ਹਮ ਆਦਮੀ ਹਾਂ ਇੱਕਦਮ ਹੀ, ਇੱਕਦਮ ਦੇ ਆਦਮੀ ਆ ਕਹਿੰਦੇ, ਜੇ ਤੇ ਦਮ ਆ ਰਿਹਾ ਤੇ ਆਦਮੀ, ਆਦਮੀ ਤੇ ਤਾਂ ਹੀ ਹੈ ਜੇ ਦਮ ਆ ਰਿਹਾ, ਆਦਮੀ ਦਮ ਆ ਰਿਹਾ ਹੈ ਫਿਰ ਤੇ ਆਦਮੀ, ਜੇ ਦਮ ਰੁਕ ਗਿਆ ਫਿਰ ਮਿੱਟੀ ਦੀ ਤੇਰੀ, ਫਿਰ ਕੀ ਹੈ, ਫਿਰ ਤੇ ਆਦਮੀ ਤੇ ਤਾਂ ਹੀ ਹੈ ਜੇ ਦਮ ਆ ਰਿਹਾ। ਤੇ ਇਹ ਕੀ ਪਤਾ ਵੀ ਜਿਹੜਾ ਅੰਦਰ ਗਿਆ ਇਹਦਾ ਭਰੋਸਾ ਹੈ ਵੀ ਬਾਹਰ ਆ ਜਾਏਗਾ। ਆਸਾਂ ਤੇ ਬੜੀਆਂ ਨੇ, ਅਗਲੇ ਸਾਲ ਅਸੀਂ ਇੰਜ ਕਰ ਲੈਣਾ, 2 ਸਾਲਾਂ ਨੂੰ ਅਸੀਂ ਆਹ ਕਰ ਲੈਣਾ, 10 ਸਾਲਾਂ ਨੂੰ ਅਸੀਂ ਆਹ ਕਰ ਲੈਣਾ, 20 ਸਾਲਾਂ ਬਾਅਦ ਅਸੀਂ ਇੰਜ ਕਰ ਲਾਂਗੇ, ਆਸਾਂ ਤੇ ਬੜੀਆਂ ਲੰਬੀਆਂ ਨੇ। ਪਰ ਭਰੋਸਾ ਇੱਕ ਪਲਦਾ ਨੀ ਵੀ ਜਿਹੜਾ ਸਵਾਸ ਅੰਦਰ ਗਿਆ ਇਹਨੇ ਵੀ ਮੁੜਨਾ ਕਿ ਨਹੀਂ ਮੁੜਨਾ। ਤੇ ਸਤਸੰਗ ਜੀ, ਕੋਈ ਪਤਾ ਨੀ ਕਿਹੜੇ ਸਮੇਂ ਉਸ ਕਾਲ ਰੂਪੀ ਫਰਿਸ਼ਤੇ ਨੇ ਆ ਕੇ ਚਮਟ ਮਾਰ ਲੈਣੀ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਕਾਲ ਰੂਪੀ ਫਰਿਸ਼ਤੇ ਨੇ ਆ ਕੇ ਝਪਟ ਮਾਰ ਲਈ ਤੇ ਸਤ ਸੰਗਤ ਮਨ ਦੀਆਂ ਮਨ ਵਿੱਚ ਰਹਿ ਗਈਆਂ, ਅੰਮ੍ਰਿਤ ਛਕਾਂਗੇ, ਗੁਰੂ ਵਾਲੇ ਬਣਾਂਗੇ, ਅਜੇ ਸੋਚਾਂਗੇ। ਪਰ ਕੋਈ ਪਤਾ ਨੀ ਕਿਹੜੇ ਸਮੇਂ ਉਹਨੇ ਕਾਲ ਨੇ ਝਪਟ ਮਾਰ ਲੈਣੀ ਹੈ। ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਮਿਨ ਬਿਰਥਾ ਸਭ ਹੀ ਮਾਨ। ਇੱਕ ਬਚਪਨ, ਇੱਕ ਜਵਾਨੀ ਤੇ ਇੱਕ ਵਡੇਪਾ। ਸਤਿਗੁਰ ਕਹਿੰਦੇ ਨੇ ਜੇ ਭਜਨ ਨਹੀਂ ਕੀਤਾ, ਜੇ ਸਿਮਰਨ ਨਹੀਂ ਕੀਤਾ, ਜੇ ਬੰਦਗੀ ਨਹੀਂ ਕੀਤੀ ਤੇ ਇਹ ਬਚਪਨ ਵੀ ਬਿਰਥਾ, ਜਵਾਨੀ ਵੀ ਬਿਰਥੀ ਤੇ ਵਡੇਪਾ ਵੀ ਬਿਰਥਾ। ਉਹਦੇ ਨਾਲ ਹੀ ਹੈ ਸਭ ਕੁਛ। ਤੇ ਪਿਛਲਾ ਸਮਾਂ ਜੈਸਾ ਲੰਘ ਗਿਆ। ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ, ਪਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ। ਪਿਛਲਾ ਜਨਮ ਅਕਾਰਥ ਖੋਇਆ, ਹਰ ਕੀ ਭਗਤ ਨਾ ਕੀਤੀ। ਆਗੈ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ
ਸੋ ਬੀਤੀ।
ਅੱਗੇ ਹੀ ਸਮਝ ਲਈਏ, ਪਿਛਲਾ ਸਮਾਂ ਜਿਹੜਾ ਲੰਘ ਗਿਆ, ਹੁਣ ਆਉਣ ਵਾਲਾ ਸਮਾਂ ਹੀ ਸਾਡਾ ਲੇਖੇ ਪੈ ਜਾਏ। ਪਰ ਲੋਕ ਕਹਿੰਦੇ ਨੇ ਕੋਈ ਗੱਲ ਨੀ ਜੀ, ਫਿਰ ਛਕ ਲਾਂਗੇ ਟਾਈਮ ਦੇ ਉੱਤੇ। ਪਰ ਭਾਈ ਗੁਰਦਾਸ ਜੀ ਦਾ ਇੱਕ ਵਚਨ ਹੈ, ਜੈਸੇ ਘਰ ਲੱਗੇ ਆਗ ਜਾਗ, ਕੂਆ ਖੋਦਿਓ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈ ਹੈ। ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੇ, ਵੀਰ ਵਿਦਿਆ ਨਥਾ ਉਦਮ ਜੈਤ ਪਦਵੀ ਨਾ ਪਾਈ ਹੈ। ਜੈਸੇ ਨਿਸ ਸੋਵਤ ਸੰਘਾਤੀ ਚੱਲੇ, ਜਾਤ ਪਾਛੈ ਭੌਰ ਭਏ ਭਾਰ ਬਾਂਧ ਚੱਲੇ ਕੱਤ ਜਾਈਏ। ਤੈਸੇ ਮਾਇਆ ਧੰਦ ਅੰਧ ਅਵਧ ਵਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ। ਘਰ ਨੂੰ ਅੱਗ ਲੱਗ ਜਾ ਤੇ ਕੋਈ ਕਵੇ ਹੁਣ ਮੈਂ ਉੱਠਾਂ ਤੇ ਖੂਹ ਪੱਟਾਂ ਤੇ ਅੱਗ ਬੁਝਾਵਾਂ ਤੇ ਫਿਰ ਥੋੜਾ ਬੁਝਣੀ ਹੈ, ਪਹਿਲਾਂ ਹੀ ਤਿਆਰੀ ਰੱਖੋ। ਅੱਗ ਲੱਗੀ ਹੋਈ ਹੈ ਤੇ ਫਿਰ ਖੂਹ ਪੱਟਣ ਲੱਗ ਜਾ ਕਈ ਚੁੱਕ ਕੇ, ਵੀ ਮੈਂ ਹੁਣ ਖੂਹ ਪੱਟਾਂਗਾ ਤੇ ਪਾਣੀ ਕੱਢਾਂਗਾ ਤੇ ਅੱਗ ਬੁਝਾਵਾਂਗਾ। ਸੜ ਜਾਣਾ ਸਾਰਾ ਕੁਛ, ਪਹਿਲਾਂ ਹੀ ਤਿਆਰੀ ਰੱਖਣੀ ਚਾਹੀਦੀ। ਦੁਸ਼ਮਣ ਚੜ ਕੇ ਆ ਗਿਆ, ਦੁਸ਼ਮਣ ਚੜ੍ਹਾਈ ਕਰਕੇ ਆ ਗਿਆ ਤੇ ਕਹਿੰਦਾ ਜਰਾ ਕੁ ਠਹਿਰ ਜਾਓ, ਮੈਂ ਸਿੱਖ ਕੇ ਆਵਾਂ ਪਹਿਲਾਂ ਵੀ ਸ਼ਸਤਰ ਚਲਾਈ ਦੇ ਕਿੱਦਾਂ ਨੇ, ਤੁਸੀਂ ਠਹਿਰੋ। ਅਜੇ ਦੁਸ਼ਮਣ ਚੜ੍ਹਾਈ ਕਰਕੇ ਆ ਗਿਆ ਤੇ ਸ਼ਸਤਰ ਵਿਦਿਆ ਸਿੱਖਦਾ ਫਿਰਦਾ, ਫਿਰ ਤੇ ਹਾਰਨਾ ਪਏਗਾ। ਜੇ ਮੁਕਾਬਲਾ ਕਰਨਾ ਤੇ ਪਹਿਲਾਂ ਤਿਆਰੀ ਚਾਹੀਦੀ। ਅਖੂ
ਸਤਨਾਮ,
ਟਾਈਮ ਤੇ ਸ਼ਸਤਰ ਨਹੀਂ ਸਿੱਖੇ ਜਾਣਗੇ। ਦੁਸ਼ਮਣ ਚੜ੍ਹ ਕੇ ਆ ਗਿਆ ਨਾ ਤੇ ਤੂੰ ਸ਼ਸਤਰ ਸਿੱਖਦਾ ਫਿਰਦਾ, ਘਰ ਨੂੰ ਅੱਗ ਲੱਗ ਗਈ ਤੇ ਤੂੰ ਖੂਹ ਪੁੱਟਦਾ ਫਿਰਦਾ। ਜੈਸੇ ਨਿਸ ਸੋਵਤ ਸੰਘਾਤੀ ਚੱਲੇ ਜਾਤ, ਕਿਤੇ ਯਾਤਰਾ ਤੇ ਗਏ ਹੋਈਏ, ਰਾਤ ਨੂੰ ਰਹਿ ਜਾਈਏ ਸੁੱਤੇ ਤੇ ਨਾਲ ਦੇ ਉੱਠ ਕੇ ਚਲੇ ਜਾਣ, ਪਾਛੈ ਭੌਰ ਭਏ ਰਹਿ ਗਿਆ ਕੱਲਾ ਭਾਰ ਬਾਂਧ ਚੱਲੇ ਕੱਤ ਜਾਈਏ। ਤੇ ਸਮਾਨ ਚੁੱਕ ਕੇ ਉਹਨਾਂ ਦੇ ਨਾਲ ਨਹੀਂ ਰਲਿਆ ਜਾਣਾ, ਅੱਗ ਲੱਗੀ ਪਈ ਹੈ ਤੇ ਖੂਹ ਪੁੱਟਦਾ ਫਿਰਦਾ। ਦੁਸ਼ਮਣ ਚੜ੍ਹ ਕੇ ਆ ਗਿਆ, ਕਹਿੰਦੇ ਸ਼ਸਤਰ ਵਿਦਿਆ ਸਿੱਖਦਾ ਫਿਰਦਾ। ਉਹ ਉਸ ਵੇਲੇ ਵੀ ਸ਼ਸਤਰ ਵਿਦਿਆ ਨਹੀਂ ਸਿੱਖੀ ਜਾਣੀ, ਅੱਗ ਲੱਗੀ ਤੇ ਖੂਹ ਨਹੀਂ ਪੱਟਿਆ ਜਾਣਾ, ਜਦੋਂ ਕਾਲ ਆ ਗਿਆ, ਜਦੋਂ ਜਮਦੂਤ ਆ ਗਏ, ਫਿਰ ਨਹੀਂ ਨਾਮ ਜਪਿਆ ਜਾਣਾ। ਇਹ ਤੇ ਪਹਿਲਾਂ ਹੀ ਜਪੋ, ਪਹਿਲਾਂ ਹੀ ਤਿਆਰੀ ਕਰੋ। ਤੈਸੇ ਮਾਇਆ ਧੰਦ ਅੰਧ ਅਵਧ ਵਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ। ਜਦੋਂ ਸਮਾਂ ਆ ਗਿਆ ਫਿਰ ਨਹੀਂ ਹੈ, ਹੁਣ ਹੀ ਲਿਵ ਲੱਗ ਗਈ ਤੇ ਠੀਕ ਹੈ, ਨਹੀਂ ਤੇ ਮਰਨ ਵੇਲੇ ਵੀ ਵਾਹਿਗੁਰੂ ਉਹੀ ਕਹੇਗਾ ਜਿਹਨੂੰ ਜ਼ਿੰਦਗੀ ਚ ਸੁਭਾਅ ਪਿਆ ਹੋਵੇ। ਜਿਹੜਾ ਹੁਣ ਰੋਜ਼ ਨਿਤਨੇਮ ਕਰਦਾ, ਰੋਜ਼ ਵਾਹਿਗੁਰੂ 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 ਕਰਦਾ, ਜਦੋਂ ਉਹਦੀ ਜਾਨ ਨਿਕਲਣ ਲੱਗੇਗੀ ਨਾ, ਉਹਨੇ ਆਪੇ ਹੀ ਵਾਹਿਗੁਰੂ ਵਾਹਿਗੁਰੂ ਸ਼ੁਰੂ ਕਰ ਦੇਣਾ, ਸਾਨੂੰ ਕਹਿਣਾ ਨਹੀਂ ਪਏਗਾ। ਜਿਹਨੂੰ ਆਪਣੇ ਜੀਵਨ ਵਿੱਚ ਸੁਭਾਅ ਪਿਆ ਹੋਇਆ ਨਿਤਨੇਮ ਕਰਨ ਦਾ, ਸਿਮਰਨ ਕਰਨ ਦਾ, ਜਦੋਂ ਜਾਨ ਨਿਕਲਣ ਲੱਗੇਗੀ ਤੇ ਕਹੇਗਾ ਮੁੰਡਿਓ ਸੁਖਮਨੀ ਸਾਹਿਬ ਸੁਣਾਓ, ਜਿਹਨੇ ਅੱਗੇ ਕਦੇ ਸੁਣਿਆ ਉਹਨੇ ਕਹਿਣਾ ਜਪਜੀ ਸਾਹਿਬ ਸੁਣਾਓ, ਪਾਠ ਕਰੋ ਮੇਰੇ ਕੋਲ ਬਹਿ ਕੇ, ਜਿਹਦਾ ਸੁਭਾਅ ਬਣਿਆ। ਤੇ ਜਿਹਨੇ ਸਾਰੀ ਜ਼ਿੰਦਗੀ ਕਦੇ ਗੁਰਦੁਆਰੇ ਜਾ ਕੇ ਨਹੀਂ ਵੇਖਿਆ, ਕਦੇ ਨਿਤਨੇਮ ਨਹੀਂ ਕੀਤਾ, ਕਦੇ ਬਾਣੀ ਨਹੀਂ ਪੜ੍ਹੀ, ਜਦੋਂ ਉਹਦੀ ਜਾਨ ਨਿਕਲ ਲਈ ਹੋਏਗੀ, ਤੁਸੀਂ ਕਹੋ ਲਓ ਬਾਪੂ ਨੂੰ ਸੁਖਮਨੀ ਸੁਣਾਓ, ਕਹੇਗਾ ਕਿਤੇ ਕੰਨ ਖਾਧੇ ਨੇ, ਬੰਦ ਕਰੋ ਰੌਲਾ ਪਾਇਆ, ਬੰਦ ਕਰੋ, ਕਿਉਂਕਿ ਸੁਭਾਅ ਨਹੀਂ ਪਿਆ। ਉਹ ਤੇ ਕਹੇਗਾ ਵੀ ਇਸ ਵੇਲੇ ਮਰਨ ਰਿਹਾ, ਜਾਨ ਨਿਕਲ ਰਹੀ ਆ, ਮੇਰੇ ਮੁੰਡੇ ਨੂੰ ਸਦੋ, ਮੇਰੀਆਂ ਧੀਆਂ ਨੂੰ ਸਦੋ, ਮੇਰੇ ਮੂੰਹ ਵਿੱਚ ਪਾਣੀ ਦਾ ਚਮਚਾ ਪਾਏ, ਬੱਚੇ ਬੱਚੇ ਯਾਦ ਕਰੇਗਾ, ਹਾਏ ਹਾਏ ਕਰਦਾ ਮਰੇਗਾ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ। ਤੇ ਜਿਨ੍ਹਾਂ ਦੇ ਕੋਲ ਬੰਦਗੀ ਆ, ਜਿਹੜੇ ਰੋਜ਼ ਨਿਤਨੇਮ ਕਰਦੇ ਨੇ, ਤੁਸੀਂ ਵੇਖਿਆ ਹੋਣਾ ਜਾਨ ਨਿਕਲਣ ਲੱਗਦੀ ਹੈ, ਵਾਹਿਗੁਰੂ ਵਾਹਿਗੁਰੂ ਆਪੇ ਸ਼ੁਰੂ ਹੋ ਜਾਂਦਾ, ਆਪਣੇ ਆਪ ਚੱਲਣ ਲੱਗ ਪੈਂਦਾ। ਤੇ ਅੰਤ ਵੇਲੇ ਜੇ ਕਿਤੇ ਵਾਹਿਗੁਰੂ ਯਾਦ ਆ ਜਾਏ, ਅੰਤ ਵੇਲੇ ਜੇ ਕਿਤੇ ਰੱਬ ਯਾਦ ਆ ਜਾਏ, ਭਗਤ ਤ੍ਰਿਲੋਚਨ ਜੀ ਕਹਿੰਦੇ ਨੇ ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵੱਲ ਵੱਲ ਉਤਰ। ਕਹਿੰਦੇ ਜਦੋਂ ਬੰਦਾ ਮਰਨ ਲੱਗੇ ਤੇ ਮਾਇਆ ਨੂੰ ਯਾਦ ਕਰ ਲੈ ਸੱਪ ਬਣਦਾ। ਅੰਤਕਾਲ ਜੋ ਮੰਦਰ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਵੇਸ਼ਵਾ ਜੋਨ ਵੱਲ ਵੱਲ ਉਤਰੈ। ਕਹਿੰਦੇ ਜੇ ਅੰਤ ਵੇਲੇ ਘਰ ਵਾਲੀ ਯਾਦ ਆ ਜਾਏ ਜਾਂ ਘਰ ਵਾਲੀ ਨੂੰ ਘਰ ਵਾਲਾ ਯਾਦ ਆ ਜਾਏ, ਮਨ ਵਿਕਾਰਾਂ ਵੱਲ ਚਲੇ ਜਾਏ ਤੇ ਅਗਲਾ ਜਿਹੜਾ ਜਨਮ ਹੈ ਵੇਸ਼ਵਾ ਦਾ ਮਿਲਦਾ। ਤੇ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਜੇ ਅੰਤ ਵੇਲੇ ਬੱਚਿਆਂ ਦੀ ਯਾਦ ਆ ਜਾਏ, ਮੁੰਡੇ ਨੂੰ ਯਾਦ ਕਰੇ, ਧੀ ਨੂੰ ਯਾਦ ਕਰੇ। ਤੇ ਭਾਈ ਉੱਥੇ ਭਗਤ ਲੋਚਨ ਜੀ ਕਹਿੰਦੇ ਨੇ ਸੂਕਰ ਜਾਣ ਵੱਲ ਵੱਲ ਉਤਰ, ਕਹਿੰਦੇ ਸੂਰ ਬਣਦਾ, ਸੂਰੀ ਦੇ 18-18 ਬੱਚੇ ਹੁੰਦੇ ਨੇ ਮਹਾਰਾਜ। ਕਹਿੰਦੇ ਹੁਣ ਰੱਜ ਲੈ, ਫਿਰ ਉਦੋਂ ਬੱਚੇ-ਬੱਚੇ ਕਰਦਾ ਸੀ, ਬੱਚੇ-ਬੱਚੇ ਕਰਦਾ ਮਰ ਗਿਆ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਜੇ ਮਰਨ ਵੇਲੇ ਘਰ ਦੀ ਯਾਦ ਆ ਜਾਏ, ਜੇ ਮਰਨ ਵੇਲੇ ਮੰਦਰ ਯਾਦ ਆ ਜਾਵੇ, ਮੇਰਾ ਮਹਿਲ ਬਣਾਇਆ ਰਹਿ ਗਿਆ, ਮੇਰੀ ਕੋਠੀ ਬਣਾਈ ਰਹਿ ਗਈ, ਮੈਨੂੰ ਰਹਿਣਾ ਨਹੀਂ ਮਿਲਿਆ, ਤੇ ਪ੍ਰੇਤ ਜਾਣ ਵੱਲ ਵੱਲ ਉਤਰ ਹੈ। ਕਹਿੰਦੇ ਪ੍ਰੇਤ ਦੀ ਜੂਨੀ ਮਿਲਦੀ ਫਿਰ ਆਪਣੇ ਘਰ ਚ ਘੁੰਮਦਾ ਰਹਿੰਦਾ। ਤੇ ਜੇ ਅੰਤ ਵੇਲੇ ਰੱਬ ਯਾਦ ਆ ਜਾ, ਫਿਰ ਵੀ ਜੇ ਸੱਪ ਮਾਇਆ ਯਾਦ ਆ ਗਈ ਤੇ ਸੱਪ ਬਣ ਜੂ, ਜੇ ਘਰ ਵਾਲੀ ਯਾਦ ਆ ਗਈ ਤੇ ਸਤਸੰਗ ਜੀ, ਫਿਰ ਦੇਸ਼ਵਾ ਦੀ ਜੂਨੀ ਮਿਲ ਜਾਏਗੀ। ਜੇ ਬੱਚੇ ਯਾਦ ਆ ਗਏ ਤੇ ਫਿਰ ਸੂਰ ਦੀ ਜੂਨ ਮਿਲ ਗਈ। ਜੇ ਮੰਦਰ ਯਾਦ ਆ ਗਿਆ, ਘਰ ਯਾਦ ਆ ਗਿਆ, ਫਿਰ ਪ੍ਰੇਤ ਬਣ ਜਾਏਗਾ। ਤੇ ਜੇ ਰੱਬ ਯਾਦ ਆ ਜਾ, ਫਿਰ ਜਿਹੜੇ ਵਾਹਿਗੁਰੂ ਕਰਦਿਆਂ ਦੀ ਜਿਨ੍ਹਾਂ ਦੀ ਜਾਨ ਨਿਕਲਦੀ ਹੈ, ਫਿਰ ਕੀ ਹੋਏਗਾ ਭਾਈ? ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬਦਤ ਲੋਚਨ ਤੇ ਨਰ ਮੁਕਤਾ, ਪੈਤੰਬਰ ਵਾਹ ਕੈ ਹਿਰਦੈ ਵਸੈ। ਫਿਰ ਸੰਸੇ ਵਾਲੀ ਗੱਲ ਨਹੀਂ, ਕਹਿੰਦੇ ਮੁਕਤ ਹੋ ਜਾਏਗਾ, ਸਿੱਧਾ ਹੀ ਸੱਚਖੰਡ ਨੂੰ ਜਾਏਗਾ, ਜਿਹਨੂੰ ਅੰਤ ਵੇਲੇ ਨਾਰਾਇਣ ਯਾਦ ਆ ਜਾ, ਜਿਹਨੂੰ ਅੰਤ ਵੇਲੇ ਰੱਬ ਯਾਦ ਆ।
ਸਤਿ ਸ੍ਰੀ ਅਕਾਲ।
ਫਿਰ ਥੋੜਾ ਥੋੜਾ ਸੁਭਾਅ ਬਣਾਉਣਾ ਨਹੀਂ ਚਾਹੀਦਾ। ਸ਼ੁਰੂ ਕਰੀਏ ਪਹਿਲਾਂ 5 ਮਿੰਟ, ਫਿਰ 10 ਮਿੰਟ ਲਓ। ਜਿਹੜੇ ਨਹੀਂ ਜਪਦੇ ਉਹ 5 ਮਿੰਟ ਸਵੇਰੇ ਉੱਠ ਕੇ ਚੌਂਕਣਾ ਮਾਰਨ, 5 ਮਿੰਟ ਵੀ ਔਖਾ, ਅਗਲੇ ਦਿਨ 10 ਮਿੰਟ ਕਰੋ। 10 ਮਿੰਟ, 1 ਮਹੀਨਾ ਚੱਲਣ ਦਿਓ 10 ਮਿੰਟ, 10 ਮਿੰਟ ਹੀ ਬਹਿਣਾ ਬਸ। ਜਿਹੜੇ ਨਹੀਂ, ਜਿਹਨਾਂ ਦਾ ਸੁਭਾਅ ਪੱਕਿਆ, ਹੌਲੀ ਹੌਲੀ ਪਕਾਓ। 1 ਮਹੀਨਾ 10 ਮਿੰਟ ਪਾਓ, ਅਗਲੇ ਮਹੀਨੇ ਫਿਰ 10 ਮਿੰਟ ਹੋਰ ਵਧਾ ਦਿਓ, 20 ਮਿੰਟ। ਤੀਜੇ ਮਹੀਨੇ 'ਚ ਜਾ ਕੇ ਹੋਰ ਵਧਾ ਦਿਓ 10 ਮਿੰਟ, ਅੱਧਾ ਘੰਟਾ ਬਣ ਗਿਆ ਨਾ। 3 ਮਹੀਨਿਆਂ 'ਚ ਅੱਧੇ ਘੰਟੇ ਦਾ ਸੁਭਾਅ ਨਹੀਂ ਪੱਕੇਗਾ। 3 ਮਹੀਨਿਆਂ 'ਚ ਅੱਧਾ ਘੰਟਾ ਤੇ 6 ਮਹੀਨਿਆਂ 'ਚ 1 ਘੰਟਾ ਪੂਰਾ ਕਰ ਲਓ। 1 ਘੰਟਾ ਸਿਮਰਨ ਸਵੇਰੇ ਰੋਜ਼ ਜਿਹੜਾ ਕਰਦਾ, ਮਰਨ ਵੇਲੇ ਆਪੇ ਹੀ ਫਿਰ ਵਾਹਿਗੁਰੂ ਵਾਹਿਗੁਰੂ ਨਿਕਲੇਗਾ। ਅਗਲਾ ਕਾਰਜ ਵੀ ਤੇ ਸਵਾਰਨਾ, ਕੀ ਫਾਇਦਾ ਕੋਠੀਆਂ ਦਾ ਜੇ ਗਾਂ ਹੀ ਥਾਂ ਨਾ ਮਿਲੀ? ਕੀ ਫਾਇਦਾ ਸਤਸੰਗਤ ਉਹਨਾਂ ਮਕਾਨਾਂ ਦਾ? ਕੀ ਫਾਇਦਾ ਉਹਨਾਂ ਕੋਠੀਆਂ ਦਾ? ਕੀ ਫਾਇਦਾ ਉਹਨਾਂ ਜ਼ਮੀਨਾਂ ਦਾ ਜੇ ਗਾਂ ਹੀ ਕਿਤੇ ਥਾਂ ਨਾ ਮਿਲੀ? ਧੱਕੇ ਹੀ ਪੈਂਦੇ ਰਹੇ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਓ, ਨੇਤਰੀ ਸਤਿਗੁਰ ਵੇਖਣਾ, ਸ੍ਰਵਣੀ ਸੁਣਨਾ ਗੁਰਨਾਓ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ। ਤੇ ਦਰਗਾਹ ਦੇ ਵਿੱਚ ਥਾਂ ਕਹਿੰਦੇ ਉਹਨਾਂ ਨੂੰ ਹੀ ਮਿਲਣੀ ਹੈ ਜਿਹਨਾਂ ਕੋਲ ਨਾਮ ਦਾ ਖਜ਼ਾਨਾ ਹੋਏਗਾ। ਭਾਗ ਛੱਡੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਹੁਣ ਆਪਾਂ ਦੁਨੀਆਂ ਦੇ ਲੋਕ ਕਹਿੰਦੇ ਆ ਵੀ ਫਲਾਣੇ ਦੇ ਵੱਡੇ ਭਾਗ ਨੇ, ਉਹਦੇ ਕੋਲ ਮਾਇਆ, ਉਹਦੇ ਕੋਲ ਗੱਡੀ, ਉਹਦੇ ਕੋਲ ਕੋਠੀ ਵੱਡੀ ਆ, ਪਰ ਸਤਿਗੁਰ ਕਹਿੰਦੇ ਨੇ ਵੱਡੇ ਭਾਗ ਉਹਨਾਂ ਦੇ ਨੇ ਜਿਹਨਾਂ ਕੋਲ ਨਾਮ ਦਾ ਖਜ਼ਾਨਾ। ਜਿਹਨਾਂ ਕੋਲ ਨਾਮ ਨਹੀਂ ਉਹ ਵੱਡੇ ਭਾਗਾਂ ਵਾਲਾ ਨਹੀਂ ਹੋ ਸਕਦਾ। ਵਿਸਰਿਆ ਜਿਨ ਨਾਮ ਸੇ ਭੋਏ ਭਾਰਥੀਏ, ਬਾਬਾ ਫਰੀਦ ਜੀ ਕਹਿੰਦੇ ਆ ਉਹ ਜਿਹਦੇ ਕੋਲ ਨਾਮ ਨਹੀਂ, ਜਿਹਦੇ ਕੋਲ ਬੰਦਗੀ ਨਹੀਂ, ਜਿਹਨੂੰ ਰੱਬ ਭੁੱਲ ਚੁੱਕਿਆ, ਉਹ ਤੇ ਧਰਤੀ ਤੇ ਭਾਰ ਹੈ, ਉਹ ਤੇ ਧਰਤੀ ਦੇ ਬੋਝ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਤੇ ਧਰਤੀ ਤੇ ਭਾਰ ਬਣ ਗਿਆ ਜਿਹਨੇ ਐਸਾ ਹਰ ਨਾਮ ਨਾ ਚੇਤੇ, ਉਸੇ ਕਾਹੇ ਜਗ ਆਏ ਰਾਮ ਰਾਜੇ। ਹੁਣ ਜੇ ਕੋਈ ਕਵੇ ਕਿਉਂ ਆਇਆ ਮੇਰੇ ਘਰ ਚ, ਕਿੰਨਾ ਦੁੱਖ ਲੱਗਦਾ। ਕਿਉਂ ਆਇਆ ਮੇਰੇ ਪਿੰਡ ਚ, ਕਿੰਨਾ ਦੁੱਖ ਲੱਗਦਾ। ਪਰ ਕਹਿੰਦੇ ਨੇ ਉਹ ਦੁਨੀਆਂ ਤੇ ਆਏ ਹੀ ਕਿਉਂ ਨੇ ਜਿਹਨਾਂ ਨੇ ਬੰਦਗੀ ਨਹੀਂ ਕਰਨੀ। ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੀ, ਬਿਰਥਾ ਜਨਮ ਗਵਾਇਆ। ਉਹ ਕਾਹੇ ਜਗ ਆਏ ਨੇ ਭਗਤੀ ਤੋਹੀਂ ਨੇ, ਕਾਹੇ ਜਗ ਆਏ ਨੇ ਭਗਤੀ ਤੋਹੀਂ ਨੇ। ਸਮਾਂ ਹੱਥੋਂ ਲੰਘ ਗਿਆ ਮੁੜ ਕੇ ਵੇਲਾ ਹੱਥ ਨਹੀਂ ਆਉਣਾ ਚੇਤਲਾ ਹੈ ਚੇਤਨਾ ਹੈ ਤੋ ਚੇਤਲਾ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਦ ਦੇਹਾਤ ਹੈ ਫੂਟੇ ਘੱਟ ਜਿਉ ਪਾਨੀ ਕਹਿੰਦੇ ਏਦਾਂ ਸਮਾਂ ਲੰਘ ਰਿਹਾ ਏਦਾਂ ਸਵਾਸ ਲੰਘ ਰਹੇ ਨੇ ਜਿਵੇਂ ਫੁੱਟੜੇ ਘੜੇ ਦਾ ਹੋਵੇ ਪਾਣੀ ਪਾਣੀ ਘੜੇ ਵਿੱਚ ਪਾ ਦਿਓ ਤੇ ਘੜੇ ਨੂੰ ਤਰੇੜ ਆਈ ਹੋਵੇ ਇੱਕ ਇੱਕ ਬੂੰਦ ਕਰਕੇ ਪਾਣੀ ਸਿਮਣਾ ਸ਼ੁਰੂ ਹੋ ਜਾਏਗਾ ਇੱਕ ਇੱਕ ਕਰਕੇ ਪਾਣੀ ਨਿਕਲਦਾ ਜਾਏਗਾ ਇੱਕ ਇੱਕ ਬੂੰਦ ਕਰਕੇ ਫਿਰ ਘੜਾ ਬਿਲਕੁਲ ਖਾਲੀ ਹੋ ਜਾਣਾ ਇਹ ਸਵਾਸ ਪਾਏ ਨੇ ਗਿਣ ਕੇ ਤੇ ਇੱਕ ਇੱਕ ਕਰਕੇ ਨਿਕਲ ਜਾਣਾ ਇਹਨਾਂ ਸਾਰਿਆਂ ਨੇ ਫਿਰ ਪਛਤਾਵਾ ਰਹਿ ਜਾਣਾ ਪਛਤਾਵੇ ਤੋਂ ਬਿਨਾਂ ਹੋਰ ਨੀ ਕੁਛ ਕੋਈ ਪਤਾ ਨੀ ਕਿਹੜੇ ਸਮੇਂ ਇਹਨਾਂ ਮਿੱਤਰਾਂ ਨੇ ਸਾਥ ਛੱਡ ਦੇਣਾ ਵੀ ਹੱਥ ਜਿਹੜੇ ਅੱਜ ਚੱਲਦੇ ਨੇ ਚੱਲਣ ਹੀ ਨਾ ਕੀ ਪਤਾ ਕਿਹੜੇ ਵੇਲੇ ਇਹਨਾਂ ਅੱਖਾਂ ਨੇ ਜਵਾਬ ਦੇ ਦੇਣਾ ਕਿਹੜੇ ਵੇਲੇ ਇਹਨਾਂ ਮਿੱਤਰਾਂ ਨੇ ਸਾਥ ਛੱਡ ਦੇਣਾ ਕੋਈ ਪਤਾ ਨੀ ਕਿਹੜੇ ਵੇਲੇ ਕੰਨਾਂ ਨੇ ਜਵਾਬ ਦੇਣਾ ਸੁਣਨ ਤੋਂ ਜਵਾਬ ਦੇ ਦੇਣ ਚੰਗੇ ਭਲੇ ਸੁੱਤੇ ਸੀ ਅਗਲੇ ਦਿਨ ਡਾਕਟਰ ਕਹਿੰਦੇ ਵੀ ਦੋ ਨੰਬਰ ਦੀ ਐਨਕ ਲੱਗੇਗੀ ਕੋਈ ਪਤਾ ਨੀ ਲੱਗਣਾ ਕਿਹੜੇ ਵੇਲੇ ਕੰਨਾਂ ਨੇ ਜਵਾਬ ਦੇ ਦੇਣਾ ਚੰਗੇ ਭਲੇ ਬੈਠਿਆਂ ਬੈਠਿਆਂ ਕੋਈ ਪਤਾ ਨੀ ਦਰਦ ਹੋਇਆ ਤੇ ਪਾਸਾ ਹੀ ਖੜ ਜਾਏ ਨਾ ਲੱਤ ਚੱਲੇ ਨਾ ਬਾਂਹ ਚੱਲੇ ਇਹ ਤੇ ਜਿੰਨਾ ਮਹਾਰਾਜ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਜਿੱਥੇ ਘਰ ਦੇ ਕਾਰ ਵਿਹਾਰ ਕਰੋ ਉੱਥੇ ਨਾਲ ਨਾਲ ਇਹ ਸਰੀਰ ਨੂੰ ਗੁਰੂ ਘਰ ਦੀ ਸੇਵਾ ਵਿੱਚ ਵੀ ਵਾਹੀਏ ਤੇ ਬਾਬਾ ਫਰੀਦ ਸਾਹਿਬ ਦਾ ਜੀਵਨ ਪੜ੍ਹਨੇ ਆ ਨਾ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡ ਕਾਗ ਅਜੇ ਸੁਰੱਬ ਨਾ ਬੋੜਿਓ ਇੱਕ ਬੰਦੇ ਕੇ
ਭਾਗ
ਭਾਗ ਕਹਿੰਦੇ ਤਨ ਸੁੱਕ ਗਿਆ ਤੇ ਹੱਡਾਂ ਦੀ ਮੁੱਠੀ ਬਣ ਗਿਆ ਸਰੀਰ ਬਾਬਾ ਫਰੀਦ ਸਾਹਿਬ ਦਾ ਤੇ ਫਿਰ ਵੀ ਕਹਿੰਦੇ ਨੇ ਮੈਨੂੰ ਆਸ ਹੈ ਪਿਆਰੇ ਨੂੰ ਮਿਲਣ ਦੀ ਕਾਗਾ ਕਰਕੇ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋ ਨੈਨੋ ਮਤ ਪਿਓ ਫਿਰ ਦੇਖਣ ਕੀ ਆਸ ਫਿਰ ਵੀ ਬਾਬਾ ਫਰੀਦ ਜੀ ਆਸ ਰੱਖੀ ਬੈਠੇ ਕਹਿੰਦੇ ਤਨ ਹੋ ਗਿਆ ਹੱਡਾਂ ਦਾ ਪਿੰਜਰਾ ਬਣ ਗਿਆ ਸਰੀਰ ਹੱਡਾਂ ਦੀ ਮੁੱਠੀ ਬਣ ਗਿਆ ਪਰ ਫਿਰ ਵੀ ਬਾਬਾ ਫਰੀਦ ਸਾਹਿਬ ਨੇ ਘੱਲ ਨਾ ਘੱਲ ਹੀ ਮਿਹਨਤ ਕੀਤੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕ ਰਿਹਾ ਉੱਥੇ ਨਾਲ ਬਾਬਾ ਫਰੀਦ ਜੀ ਅੱਗੇ ਵੀ ਸਾਡਾ ਸਿਰ ਝੁਕ ਜਾਂਦਾ ਜਿੱਥੇ ਹੁਣ ਇੱਥੇ ਫਿਕਰਾਂ ਵਿੱਚ ਬੜੇ ਸੁੱਕ ਜਾਂਦੇ ਆ ਫਿਕਰਾਂ ਵਿੱਚ ਲੋਕਾਂ ਦੇ ਰੰਗ ਕਾਲੇ ਹੋ ਜਾਂਦੇ ਨੇ ਫਿਕਰਾਂ ਦੇ ਵਿੱਚ ਤੇ ਤਨ ਸੁੱਕ ਜਾਂਦੇ ਆ ਪਰ ਕੋਈ ਐਸਾ ਵੀ ਹੈ ਜਿਹੜਾ ਸੇਵਾ ਕਰਦਿਆਂ ਕਰਦੀ ਸੁੱਕ ਗਿਆ ਹੋਵੇ ਜਿਹੜਾ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੋਵੇ ਜਿਹਨੇ ਮਿਹਨਤ ਇੰਨੀ ਕੀਤੀ ਹੋਵੇ ਵੀ ਤਨ ਸੁੱਕ ਗਿਆ ਹੋਵੇ ਪਰ ਪੜ੍ਹੋ ਬਾਬਾ ਅਮਰਦਾਸ ਸਾਹਿਬ ਦਾ ਜੀਵਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ 60 ਸਾਲ ਦੀ ਉਮਰ ਦੇ ਵਿੱਚ ਆਏ ਜਦੋਂ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ 60 ਸਾਲ ਦੀ ਉਮਰ ਤੇ 72 ਸਾਲ ਦੀ ਉਮਰ ਤੱਕ ਸੇਵਾ ਕੀਤੀ ਹੈ 12 ਸਾਲ ਦਾੜਾ ਚਿੱਟਾ ਹੋ ਗਿਆ ਸੀ ਸਾਰਾ ਤੇ ਬਾਬਾ ਅਮਰਦਾਸ ਜੀ ਜਦੋਂ ਆਏ ਨੇ ਡਟ ਕੇ ਸੇਵਾ ਕੀਤੀ ਪਹਿਲਾਂ ਇੱਕ ਜਾਣਾ ਯਾਤਰਾ ਦੇ ਉੱਤੇ ਤੀਰਥ ਯਾਤਰਾ ਗੰਗਾ ਤੇ ਨਹਾਉਣ ਜਾਣਾ ਆਏ ਸਾਲ ਜਾਇਆ ਕਰਨ ਕਈ ਵਾਰੀ ਸਾਲ 'ਚ ਦੋ ਗੇੜੇ ਵੀ ਲੱਗ ਜਾ ਕਰਨ ਬੱਚਿਆਂ ਦੀ ਪਰਵਰਿਸ਼ ਕਰ ਰਹੇ ਨੇ ਇੱਕ ਵਾਰੀ ਕਹਿੰਦੇ ਨੇ ਇੱਕ ਬ੍ਰਹਮਚਾਰੀ ਦਾ ਮਿਲਾਪ ਹੋਇਆ ਸਾਧੂ ਦਾ ਉਹਦੇ ਨਾਲ ਇਕੱਠੇ ਬਹਿਣਾ ਖਾਣਾ ਸੌਣਾ ਚਲੋ ਕਈ ਦਿਨ ਇਕੱਠੇ ਰਹੇ ਯਾਤਰਾ 'ਚ ਪ੍ਰੇਮ ਬਣ ਗਿਆ ਕਈ ਵਾਰੀ ਅਸੀਂ ਯਾਤਰਾ ਤੇ ਜਾਂਦੇ ਹਾਂ ਤੇ ਕਿਸੇ ਨਾ ਕਿਸੇ ਨਾਲ ਪ੍ਰੇਮ ਬਣ ਜਾਂਦਾ ਉਹ ਬ੍ਰਹਮਚਾਰੀ ਨਾਲ ਗੱਲਾਂ ਬਾਤਾਂ ਕਰਦੇ ਰਹੇ ਸਮਾਂ ਲੰਘਦਾ ਗਿਆ ਬ੍ਰਹਮਚਾਰੀ ਨੇ ਇੱਕ ਦਿਨ ਪੁੱਛਿਆ ਕਹਿੰਦਾ ਬਾਬਾ ਜੀ ਕਈ ਦਿਨ ਹੋ ਗਏ ਨੇ ਆਪਾਂ ਨੂੰ ਇਕੱਠਿਆਂ ਨੂੰ ਮੈਨੂੰ ਚੇਤਾ ਹੀ ਭੁੱਲ ਗਿਆ ਮੈਂ ਪੁੱਛਿਆ ਹੀ ਨਹੀਂ ਮੈਨੂੰ ਇਹ ਦੱਸੋ ਖਾਂ ਤੁਹਾਡਾ ਗੁਰੂ ਕੌਣ ਤੇ ਬਾਬਾ ਅਮਰਦਾਸ ਸਾਹਿਬ ਕਹਿਣ ਲੱਗੇ ਗੁਰੂ ਤੇ ਮੈਂ ਜੇ ਧਾਰਿਆ ਹੀ ਨਹੀਂ ਕੋਈ ਬ੍ਰਹਮਚਾਰੀ ਕਹਿੰਦਾ ਉਹ ਤੇਰੇ ਬਚਨਾਂ ਤੋਂ ਤੇ ਏਦਾਂ ਲੱਗਦਾ ਤੂੰ ਗੁਰੂ ਵਾਲਾ ਹੋਏਗਾ ਤੇਰਾ ਸੁਭਾਅ ਇੰਨਾ ਮਿੱਠਾ ਗੱਲਾਂ ਇੰਨੀਆਂ ਪਿਆਰੀਆਂ ਜਿਹੜੀਆਂ ਇਹ ਤੇ ਇੰਜ ਲੱਗਦਾ ਸੀ ਵੀ ਤੇਰਾ ਗੁਰੂ ਵੀ ਕੋਈ ਬੜਾ ਵਧੀਆ ਹੋਣਾ ਤੇ ਤੂੰ ਗੁਰੂ ਨਹੀਂ ਧਾਰਿਆ ਬਾਬਾ ਜੀ ਕਹਿੰਦੇ ਨਾ ਕਈ ਕਦਮਾਂ ਪਿੱਛੇ ਹਟ ਕੇ ਖੜ ਗਿਆ ਪਹਿਲਾਂ ਕਿਉਂ ਨਹੀਂ ਦੱਸਿਆ ਮੇਰਾ ਵੀ ਜਪ ਤਾਂ ਐਵੇਂ ਚੱਲੇਗਾ ਇੰਨਾ ਚਿਰ ਤੇਰੇ ਨਾਲ ਰਿਹਾ ਮੈਂ ਨਗੁਰੇ ਤੋਂ ਦੂਰ ਭੱਜਦੇ ਸੀ ਸਤਿਗੁਰ ਵਾਜੋਂ ਗੁਰ ਨੇ ਕੋਈ ਨਗੁਰੇ ਕਾ ਹੈ ਨਾ ਉਹ ਬੁਰਾ ਇੱਕ ਤੇ ਉਹ ਹੁੰਦੇ ਨੇ ਜਿਹਨਾਂ ਨੂੰ ਸਮਝ ਹੀ ਨਹੀਂ ਹੁੰਦੀ ਕਈ ਸਮਝ ਕੇ ਨਾ ਸਮਝ ਬਣ ਜਾਂਦੇ ਨੇ ਕਈ ਤੇ ਉਹ ਨੇ ਜਿਹਨਾਂ ਨੂੰ ਇੱਕ ਦੋ ਵਾਰੀ ਕਹੋਗੇ ਹੁਣ ਅੰਮ੍ਰਿਤਧਾਰੀ ਸਿੰਘ ਨੇ ਮਨਾਉਂਦੇ ਨੇ ਬੁਲਾਉਂਦੇ ਨੇ ਮੰਨ ਜਾਂਦੇ ਕਈ ਤੇ ਕਈਆਂ ਦੀ ਸਾਰੀ ਜ਼ਿੰਦਗੀ ਲੰਘ ਗਈ ਉਹ ਮੰਨੇ ਹੀ ਨਹੀਂ ਉਹਨਾਂ ਦਾ ਤੇ ਨਾਮ ਹੀ ਮਾੜਾ ਆ ਕੋ ਸਤਨਾ ਜੇ ਕਹੀਏ ਵੀ ਅਸੀਂ ਨਗੁਰਿਆਂ ਤੋਂ ਦੂਰ ਭੱਜਣਾ ਤੇ ਫਿਰ ਉਹ ਗੁਰੂ ਵਾਲੇ ਬੰਨਗੇ ਕਿਵੇਂ ਮੈਂ ਇੱਕ ਵਾਰੀ ਆਪਣੇ ਉੱਥੇ ਆਸਣ ਤੇ ਬੈਠਾ ਤੇ ਮੈਨੂੰ ਸੰਗਤ ਮਿਲਣ ਵਾਸਤੇ ਕਈ ਪ੍ਰੇਮੀ ਆਇਓ ਮਿਲੀ ਗਏ ਇੱਕ ਆਇਓ ਦੋ ਆਏ ਇੱਕ ਤੋਂ ਅੰਮ੍ਰਿਤਧਾਰੀ ਸਿੰਘ ਦੂਰੋਂ ਗਏ ਸੀ ਤੇ ਉਹ ਮੇਰੇ ਤੋਂ ਨਾ ਉੱਧਰ ਇੰਨਾ ਖਿਆਲ ਹੋਇਆ ਇੱਕ ਦਾੜੀ ਕੱਟੀ ਵਾਲਾ ਨੌਜਵਾਨ ਮੈਂ ਉਹਦੀ ਬਾਂਹ ਫੜ ਲਈ ਮੈਂ ਕਿਹਾ ਤੂੰ ਅੰਮ੍ਰਿਤ ਛੱਕ ਦਾੜੀ ਤੂੜੀ ਰੱਖ ਬਈ ਕਹਿੰਦਾ ਸਤਿਬਚਨ ਦਾੜੀ ਰੱਖ ਲੈ ਸਤਿਬਚਨ ਜੀ ਕਹਿੰਦਾ ਮੈਨੂੰ ਖੁਸ਼ੀ ਹੋਈ ਵੀ ਇਹਨੇ ਮੰਨ ਲਈ ਉਹ ਅੰਮ੍ਰਿਤਧਾਰੀ ਉਹ ਫੇਰ ਆ ਗਿਆ ਕਹਿੰਦਾ ਬਾਬਾ ਜੀ ਸਾਡੇ ਵੱਲ ਵਹਿੰਦੇ ਵੀ ਨੇ ਤੁਸੀਂ ਇਹਨੂੰ ਇਹਦੀ ਤੁਸੀਂ ਬਾਂਹ ਫੜ ਲਈ ਨਾਲੇ ਦਾੜੀ ਕਟਾਈ ਫਿਰਦਾ ਮੈਨੂੰ ਕਹਿੰਦਾ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਤੂੰ ਤੇ ਰੱਖੀ ਫਿਰਦਾ ਇਹਦੀ ਨੀ ਦਿਖਾਣੀ ਜੇ ਹੁਣ ਤੂੰ ਤੇ ਹੈ ਹੀ ਆ ਗੁਰੂ ਵਾਲਾ ਜੇ ਹੁਣ ਆਪਾਂ ਇਹਨੂੰ ਨੀ ਕਵਾਂਗੇ ਤੇ ਇਹਦਾ ਜੀਵਨ ਕਿਵੇਂ ਬਦਲੇਗਾ ਇਹਦੇ ਤੇ ਕਿਰਪਾ ਕਿਵੇਂ ਹੋਏਗੀ ਸਤ ਸੰਗਤ ਸਾਡਾ ਫਰਜ਼ ਬਣਦਾ ਅਸੀਂ ਯਤਨ ਕਰੀਏ ਦੂਰ ਨਹੀਂ ਭੱਜਣਾ ਪਿਆਰ ਨਾਲ ਸੰਤ ਬਾਬਾ ਅਤਰ ਸਿੰਘ ਮਸਤੁਆਣਾ ਸਾਹਿਬ ਵਾਲੇ ਮਹਾਂਪੁਰਖ ਬੜੀ ਕਮਾਈ ਵਾਲੇ ਸਾਧੂ ਹੋਏ ਨੇ ਪਿਆਰਿਓ ਤੇ ਉਹਨਾਂ ਮਹਾਂਪੁਰਸ਼ਾਂ ਨੇ ਇੱਕ ਵਾਰੀ ਉਹਨਾਂ ਨੂੰ ਸ਼ਰਾਬੀ ਮਿਲਿਆ ਕਹਿੰਦਾ ਬਾਬਾ ਜੀ ਆਜੋ ਜੀ ਪੀਏ ਘੁੱਟ ਬਹਿ ਕੇ ਆਜੋ ਬੈਠੀਏ ਸੰਤਾਂ ਨੂੰ ਕਹਿੰਦਾ ਸੰਤ ਕਹਿੰਦੇ ਅੱਛਾ ਪਿਆਣੀ ਹੈ ਸਾਨੂੰ ਕਹਿੰਦੇ ਹਾਂਜੀ ਉਹ ਹੁਣ ਨਾਮ ਦਾ ਨਸ਼ਾ ਉਹ ਸਤ ਸੰਗਤ ਜੀ ਨਾਮ ਖੁਮਾਰੀ ਚੜੀ ਰਹਿੰਦੀ ਹੈ ਸਦਾ ਤੇ ਉਹ ਵੀ ਤੇ ਪਿਆਉਂਦੇ ਨੇ ਪਰ ਉਹ ਨਸ਼ਾ ਕੋਈ ਹੋਰ ਆ ਉਹ ਨਸ਼ਾ ਜਿਹੜਾ ਲੈਂਦੇ ਹੀ ਨਹੀਂ ਤੁਹਾਰਾ ਕਹਿੰਦੇ ਵੀ ਇਹ ਮੈਨੂੰ ਵੀ ਕਹਿੰਦਾ ਪਿਆਉਣੀ ਹੈ ਕਹਿੰਦੇ ਅੱਛਾ ਫਿਰ ਆ ਜਾ ਪੀ ਲੈਂਦੇ ਆ ਜਾ ਨੇੜੇ ਆ ਗਿਆ ਗਲਵੱਕੜੀ ਪਾ ਲਈ ਬੋਤਲ ਉਹਦੇ ਕੋਲ ਕਹਿੰਦੇ ਆ ਜਾ ਨਾਲ ਨਾਲ ਸ਼ਰਾਬ ਉਹਨੇ ਪੀਤੀ ਸਾਰੇ ਸੇਵਕ ਹਰਾਣ ਲੈ ਗਲਵੱਕੜੀ ਪਾਈ ਜਾਂਦੇ ਨੇ ਉਹਨੂੰ ਉੱਤੋਂ ਦੀ ਹੱਥ ਪਾ ਕੇ ਕਹਿੰਦੇ ਆ ਜਾ ਉੱਥੇ ਪਿਆ ਸੀ ਬਰਤਨ ਠੂਠਾ ਪਿਆ ਸੀ ਉਹਦੇ ਚ ਪਾ ਦਿੱਤੀ ਬੋਤਲ ਉਲਟਾ ਉੱਥੇ ਇੱਕ ਕੁੱਤਾ ਫਿਰਦਾ ਸੀ ਉਹਨੂੰ ਆਵਾਜ਼ ਮਾਰੀ ਉਹ ਆਇਆ ਨੇੜੇ ਪੂਛ ਲਾਉਂਦਾ ਨੇੜੇ ਘਰਤਾ ਬਾਟਾ ਉਹਨੇ ਸੁੰਘੀ ਮਾੜੀ ਜੀ ਜੀਭ ਮਾਈ ਲੱਗੀ ਕੌੜੀ ਤੇ ਪਿੱਛੇ ਮੁੜ ਗਿਆ ਮਹਾਰਾਜ ਕਹਿੰਦੇ ਮਹਾਂਪੁਰਸ਼ ਕਹਿੰਦੇ ਭਾਈ ਪ੍ਰੇਮੀਆਂ ਨਾ ਜਿਹਨੂੰ ਕੁੱਤੇ ਨੇ ਨੀ ਪੀਤਾ ਦੱਸ ਮੈਂ ਪੀਣਾ ਉਹਨੇ ਨੀ ਪੀਤੀ ਜਦੋਂ ਉਸੇ ਸਮੇਂ ਹੱਥ ਜੁੜ ਕੇ ਕਹਿੰਦਾ ਬਾਬਾ ਜੀ ਅੱਜ ਤੋਂ ਮੈਂ ਵੀ ਨੀ ਪੀਂਦਾ
ਸ੍ਰੀ ਵਾਹਿਗੁਰੂ
ਕਹਿੰਦੇ ਜਦੋਂ ਉਹਨੇ ਨੀ ਪੀਤੀ ਹੁਣ ਸਾਧ ਸੰਗਤ ਪਸ਼ੂਆਂ ਦਾ ਖਾਜਾ ਕੁਝ ਹੋਰ ਆ ਪਸ਼ੂਆਂ ਦਾ ਪੀਣਾ ਕੁਝ ਹੋਰ ਆ ਤੇ ਸੱਸ ਬੰਦਿਆਂ ਦਾ ਕਾਜਾ ਕੁਝ ਹੋਰ ਆ, ਬੰਦਿਆਂ ਦਾ ਪੀਣਾ ਕੁਝ ਹੋਰ ਆ, ਇਹ ਬੰਦਿਆਂ ਦੇ ਪੀਣ ਵਾਸਤੇ ਤੇ ਬਣੀਓ ਹੀ ਨਹੀਂ। ਇੱਥੇ ਜਦੋਂ ਦੀਵਾਨ ਲੱਗੇ ਸਨ ਪਿੱਛੇ ਜੇ ਬ੍ਰਹਮਵਾਲ ਤਕੀਆ, ਉੱਥੇ ਦਾਸ ਨੇ ਅਰਜ ਕੀਤੀ ਸੀ। ਦੀਵਾਲੀ ਤੋਂ ਅਗਲੇ ਦਿਨ ਦੀਵਾਨ ਸੀ ਤੇ ਉੱਥੇ ਫਿਰ ਥੋੜਾ ਸਮਾਂ ਜ਼ਿਕਰ ਚੱਲਿਆ ਸੀ ਵੀ ਦੀਵਾਲੀ ਜਿਹੜੀ ਇਹਦੇ ਇਤਿਹਾਸ ਵਿੱਚ ਕੀ ਮਹੱਤਤਾ। ਤੇ ਉੱਥੇ ਇਹ ਜਿਹੜੀ ਦੀਵਾਲੀ ਹੈ ਇਹ ਲਕਸ਼ਮੀ ਦਾ ਬਰਥਡੇ ਆ ਕਹਿ ਲਓ, ਜਨਮ ਦਿਨ। ਤੇ ਹੁਣ ਜਿਵੇਂ ਬੱਚਿਆਂ ਦਾ ਜਨਮ ਦਿਨ ਮਨਾਉਂਦੇ ਆ ਤੇ ਮਾਇਆ ਬਿਨਾਂ ਸਾਡਾ ਸਰਦਾ ਹੀ ਨਹੀਂ, ਉਹਦਾ ਸਾਰੇ ਮਨਾਉਂਦੇ ਆ, ਜਰਾ ਜ਼ਿਆਦਾ ਵਧਾ ਚੜਾ ਕੇ ਮਨਾਉਂਦੇ ਆ। ਬਹੁਤੀਆਂ ਖੁਸ਼ੀਆਂ ਨੇ ਵੀ ਅੱਜ ਜਨਮ ਦਿਨ ਆ ਲਕਸ਼ਮੀ ਦਾ। ਤੇ ਸਾਡੇ ਸਿੱਖਾਂ ਵਿੱਚ ਦੀਵਾਲੀ ਪ੍ਰਚਲਿਤ ਹੋਈ ਵੀ ਇਸ ਦਿਨ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਚੋਂ ਆਏ ਸਨ, 52 ਰਾਜਿਆਂ ਨੂੰ ਬੰਦੀ ਛੋੜ ਸਤਿਗੁਰੂ ਉਹਨਾਂ ਨੂੰ ਬੰਧਨਾਂ ਤੋਂ ਮੁਕਤ ਕਰਕੇ ਛੁਡਾ ਕੇ ਆਜ਼ਾਦ ਕਰਾ ਕੇ ਲੈ ਕੇ ਆਏ ਸਨ। ਅੰਮ੍ਰਿਤਸਰ ਦੀ ਧਰਤੀ ਤੇ ਆਏ ਤੇ ਰੌਣਕਾਂ ਲੱਗੀਆਂ, ਅੱਜ ਤੱਕ ਲੱਗ ਰਹੀਆਂ ਨੇ। ਦੀਵਾਲੀ ਉਦੋਂ ਮਨਾਈ ਸੀ, ਅੱਜ ਤੱਕ ਮਨਾਈ ਜਾ ਰਹੀ। ਹੁਣ ਸਾਧ ਸੰਗਤ ਦੀਪਮਾਲਾ ਕੀਤੀ ਜਾਂਦੀ ਆ ਤੇ ਇਹ ਦੀਵਾਲੀ ਦਾ ਜਿਹੜਾ ਇਹ ਹੁਣ ਦੀ ਨਹੀਂ ਮਨਾਈ ਜਾ ਰਹੀ, ਇਹ ਬੜੀ ਪੁਰਾਣੀ ਇਹ ਲਕਸ਼ਮੀ ਪੂਜਾ। ਗ੍ਰੰਥਾਂ ਦੇ ਵਿੱਚ ਇਹ ਪ੍ਰਮਾਣ ਮਿਲਦੇ ਨੇ ਵੀ ਇਹ ਲਕਸ਼ਮੀ ਜਿਹੜੀ ਆ ਨਾ, ਲਕਸ਼ਮੀ ਪੂਜਾ, ਦੀਵਾਲੀ, ਦੀਪਾਵਲੀ, ਇਹ ਬੜੇ ਚਿਰ ਤੋਂ ਚੱਲੀ ਆ ਰਹੀ ਹੈ। ਲਕਸ਼ਮੀ ਪੂਜਾ ਕਹਿੰਦੇ ਨੇ ਇਹਨੂੰ। ਇਸ ਦਿਨ ਲਕਸ਼ਮੀ ਦਾ ਜਨਮ ਹੋਇਆ, ਇਹ ਜਨਮ ਦਿਨ ਆ ਲਕਸ਼ਮੀ ਦਾ। ਹੁਣ ਇਸ ਦਿਨ ਕਹਿੰਦੇ ਸਮੁੰਦਰ ਨੂੰ ਰਿੜਕਿਆ ਗਿਆ, ਇਹ ਬਾਣੀ ਨੇ ਵੀ ਮੰਨਿਆ ਵੀ ਸਮੁੰਦਰ ਨੂੰ ਰਿੜਕਿਆ ਗਿਆ। ਕਈ ਥਾਵਾਂ ਤੇ ਪ੍ਰਮਾਣ ਨੇ ਜਦੋਂ ਸਮੁੰਦਰ ਨੂੰ ਰਿੜਕਿਆ ਕਹਿੰਦੇ ਉਹਦੇ ਵਿੱਚੋਂ ਰਤਨ ਨਿਕਲੇ। ਸਮੁੰਦਰ ਨੂੰ ਰਿੜਕੋ, ਰਿੜਕਣ ਵਾਸਤੇ ਸੁਮੇਰ ਪਰਬਤ ਦਾ ਕਹਿੰਦੇ ਮਧਾਣਾ ਪਾਇਆ, ਸ਼ੇਸ਼ਨਾਗ ਦੀ ਨੇਤੀ ਪਾਈ ਰੱਸੀ ਜਿਹਦੇ ਨਾਲ ਉਹਨੂੰ ਖਿੱਚਦੇ ਆ। ਇੱਕ ਪਾਸੇ ਦੇਵਤੇ ਲੱਗੇ, ਇੱਕ ਪਾਸੇ ਰਾਕਸ਼ਸ਼ ਲੱਗੇ। ਸ਼ੇਸ਼ਨਾਗ ਦੀ ਨੇਤੀ ਪਾਈ, ਸੁਮੇਰ ਪਰਬਤ ਦਾ ਮਧਾਣਾ ਪਾਇਆ, ਦੇਵਤੇ ਉਧਰ ਨੂੰ ਖਿੱਚਦੇ ਨੇ ਤੇ ਰਾਕਸ਼ਸ਼ ਉਧਰ ਨੂੰ ਖਿੱਚਦੇ ਨੇ, ਰਿੜਕਣ ਲੱਗ ਪਏ ਤੇ ਫਿਰ ਕਹਿੰਦੇ ਵਿੱਚੋਂ ਰਤਨ ਨਿਕਲੇ। ਰਤਨ ਉਹਨਾਂ ਰਤਨਾਂ ਦੇ ਵਿੱਚੋਂ ਜਦੋਂ 14 ਰਤਨ ਨਿਕਲੇ ਸਨ ਨਾ, ਉਹਦੇ ਵਿੱਚ ਫਿਰ ਇੱਕ ਲਕਸ਼ਮੀ ਨਿਕਲੀ। ਉਹਦੇ ਵਿੱਚ ਕਾਮ ਧਿਨ ਗਊ ਨਿਕਲੀ, ਕਲਪ ਬ੍ਰਿਛ ਨਿਕਲਿਆ, ਵੀ ਬੜਾ ਕੁਝ ਨਿਕਲਿਆ। ਉਹਦੇ ਵਿੱਚੋਂ ਅੰਮ੍ਰਿਤ ਵੀ ਨਿਕਲਿਆ। ਜਦੋਂ ਸਮੁੰਦਰ ਨੂੰ ਰਿੜਕਿਆ ਗਿਆ ਤੇ ਲਿਖਿਆ ਹੋਇਆ ਵੀ ਉਹਦੇ ਵਿੱਚੋਂ ਅੰਮ੍ਰਿਤ ਵੀ ਨਿਕਲਿਆ ਤੇ ਉਹਦੇ ਵਿੱਚੋਂ ਜ਼ਹਿਰ ਵੀ ਨਿਕਲੀ, ਲਕਸ਼ਮੀ ਵੀ ਉਹਦੇ ਵਿੱਚੋਂ ਨਿਕਲੀ। ਜਦੋਂ 14 ਰਤਨ ਰੱਖ ਲੈ ਬਾਹਰ, ਉਹ ਕਹਿੰਦੇ ਵੀ ਹੁਣ ਇਹਨਾਂ 14 ਨੂੰ ਵੰਡੋ, ਕਿਹਨੂੰ ਕਿਹਨੂੰ ਦਈਏ। ਸਭ ਤੋਂ ਪਹਿਲਾਂ ਕਹਿੰਦੇ ਲਕਸ਼ਮੀ, ਇਹ ਕਿਹਨੂੰ ਦਈਏ? ਵਿਸ਼ਨੂੰ ਜੀ ਨੂੰ ਦੇ ਦਿਓ, ਉਹ ਵੱਡਾ ਦੇਵਤਾ, ਕਹਿੰਦੇ ਉਹਨੂੰ ਦੇ ਦਿਓ। ਹੁਣ ਲਕਸ਼ਮੀ ਵਿਸ਼ਨੂੰ ਨੂੰ ਦੇ ਦਿੱਤੀ ਤੇ ਸਤਸੰਗ ਇਸੇ ਤਰ੍ਹਾਂ ਉਹਨਾਂ ਦੀ ਜਦੋਂ ਰਤਨਾਂ ਦੀ ਵੰਡ ਹੋਣ ਲੱਗੀ, ਰੰਭਾ ਇਸਤਰੀ ਜਿਹੜੀ ਸੀ ਉਹ ਇੰਦਰ ਨੂੰ ਦੇ ਦਿੱਤੀ ਗਈ। ਜ਼ਹਿਰ ਕਹਿੰਦੇ ਇਹਦਾ ਕੀ ਕਰੀਏ, ਜ਼ਹਿਰ ਬੜਾ ਹੈ, ਜੇ ਪਾਣੀ ਚ ਰੋੜਿਆ ਤਾਂ ਜੀਵ ਮਰਨਗੇ, ਜੇ ਬਾਹਰ ਰੋੜਾਂਗੇ ਤਾਂ ਜੀਵ ਮਰਨਗੇ, ਕਿਵੇਂ ਕਰੀਏ? ਸ਼ਿਵਜੀ ਜੀ ਨੂੰ ਦੇ ਦਿੱਤੀ, ਕਹਿੰਦੇ ਮੈਨੂੰ ਦੇ ਦਿਓ। ਸ਼ਿਵਜੀ ਜੀ ਨੇ ਕਹਿੰਦੇ ਜ਼ਹਿਰ ਪੀਤੀ, ਕੰਠ ਨੀਲਾ ਹੋ ਗਿਆ, ਨੀਲ ਕੰਠ ਇਸੇ ਕਰਕੇ ਕਹਿੰਦੇ। ਪਾਰਵਤੀ ਕਹਿੰਦੀ ਕੰਠ ਬੜਾ ਸੋਹਣਾ ਹੈ, ਉਹ ਕਹਿੰਦੇ ਏਦਾਂ ਹੀ ਰੱਖ ਲੈਂਦੇ ਫਿਰ, ਉਹ ਨੀਲਾ ਹੋ ਗਿਆ ਕੰਠ। ਇਸੇ ਤਰ੍ਹਾਂ ਲਿਖਿਆ ਵੀ ਜਦੋਂ ਇਹ ਰਤਨਾਂ ਦੀ ਵੰਡ ਕਰ ਦਿੱਤੀ ਗਈ, ਅੰਮ੍ਰਿਤ ਜਿਹੜਾ ਸੀ ਇਹਨੂੰ ਲੈ ਗਏ ਦੇਵਤੇ, ਅੰਮ੍ਰਿਤ ਤੇ ਰਹਿ ਗਈ ਸ਼ਰਾਬ। ਇਹ ਪੰਜਵੇਂ ਨੰਬਰ ਤੇ ਸ਼ਰਾਬ ਨਿਕਲੀ ਸੀ। ਕਈ ਲੋਕ ਕਹਿੰਦੇ ਨੀ ਇਹ ਕਿਹੜਾ ਮਾੜੀ ਹੈ, ਤੇ ਪੰਜ ਰਤਨੀ ਹੈ, ਇਹ ਤੇ ਪੰਜ ਰਤਨੀ ਹੈ ਜੀ, ਕਹਿੰਦੇ ਕਿਹੜਾ ਮਾੜੀ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈ ਤੇ ਇਹ ਰਤਨ। ਕਹਿੰਦੇ ਜਦੋਂ 14 ਰਤਨ ਨਿਕਲੇ ਉਹਦੇ ਵਿੱਚੋਂ ਸ਼ਰਾਬ ਰਤਨ ਨਿਕਲਿਆ, ਕਹਿੰਦੇ ਪੰਜਵੇਂ ਨੰਬਰ ਤੇ ਨਿਕਲੀ, ਇਸ ਕਰਕੇ ਇਹ ਪੰਜ ਰਤਨੀ ਹੈ। ਪਰ ਹਾਂ, ਜੇ ਇੰਨਾ ਤੁਹਾਨੂੰ ਪਤਾ ਵੀ ਇਹ ਪੰਜ ਰਤਨੀ ਹੈ ਤੇ ਵੀ ਵੇਖੋ ਕਿ ਹਿੱਸੇ ਕਿਹਨਾਂ ਦੇ ਆਈ ਹੈ। ਜਦੋਂ ਵੰਡ ਕੀਤੀ ਗਈ ਨਾ ਵੰਡ, ਕਿਸੇ ਨੂੰ ਕਿਤੇ ਕਲਪ ਬ੍ਰਿਸ਼ ਮਿਲ ਗਿਆ, ਕਿਧਰੇ ਲਕਸ਼ਮੀ ਦੇ ਦਿੱਤੀ ਗਈ, ਕਿਧਰੇ ਕਾਮ ਧੇਨ ਗਊ ਗਈ, ਕਿਧਰੇ ਰੰਭਾ ਇਸਤਰੀ ਗਈ, ਜਦੋਂ ਸਾਰੀਆਂ ਚੀਜ਼ਾਂ ਦੀ ਵੰਡ ਹੋ ਗਈ ਤੇ ਸਤਿ ਸੰਗਤ ਕਹਿੰਦੇ ਬਈ ਅਈਦਾ ਕੀ ਕਰੀਏ, ਸ਼ਰਾਬ ਵੱਧ ਇਹ ਕਿਹਨੂੰ ਦਈਏ? ਰਾਕਸ਼ਸ਼ ਕਹਿਣ ਲੱਗੇ ਇੰਜ ਕਰੋ, ਮਾੜੇ ਕੰਮ ਕਰਨੇ ਅਸੀਂ, ਸਾਡਾ ਸਾਥ ਦਿਆ ਕਰੇਗੀ, ਸਾਨੂੰ ਦੇ ਦਿਓ ਆਖੋ ਸਾਧਨ। ਹੁਣ ਜਿਹੜੇ ਇਹ ਗੱਲ ਮੰਨਦੇ ਆ ਵੀ ਇਹ ਪੰਜਵਾਂ ਰਤਨ ਹੈ, ਜੇ ਰਤਨ ਪੰਜਵਾਂ ਤੇ ਗਾਂ ਵੀ ਪੜਿਆ ਕਰੋ ਵੀ ਇਹ ਮਿਲੀ ਕਿਹਨਾਂ ਨੂੰ, ਬੰਦਿਆਂ ਨੂੰ ਤੇ ਮਿਲੀ ਕੋਈ ਨੀ, ਖਾਜਾ ਕਿਹਨਾਂ ਦਾ? ਹੁਣ ਪਸ਼ੂਆਂ ਦੇ ਖਾਣਾ ਕੁਝ ਹੋਰ ਆ, ਬੰਦਿਆਂ ਦਾ ਖਾਣਾ ਕੁਝ ਹੋਰ ਆ, ਪੰਛੀਆਂ ਦਾ ਖਾਣਾ ਕੁਝ ਹੋਰ ਆ, ਮੱਝਾਂ ਗਾਵਾਂ ਦਾ ਖਾਣਾ ਕੁਝ ਹੋਰ ਆ, ਸ਼ੇਰਾਂ ਦਾ ਖਾਣਾ ਕੁਝ ਹੋਰ ਆ, ਉਹ ਰਾਕਸ਼ਸਾਂ ਦਾ ਖਾਣਾ ਕੁਝ ਹੋਰ ਆ। ਤੇ ਜੇ ਹੁਣ ਮੱਝਾਂ ਵਾਲੇ ਪੱਠੇ ਆਪਾਂ ਖਾਈਏ ਤੇ ਸੋਹਣੇ ਲੱਗਣੇ।